ਮੈਂ ਉੱਥੇ ਰਾਣਾ ਸਾਹਿਬ ਸਟੇਜ ਤੇ ਬੈਠਾ ਸੀ, ਉੱਥੇ ਇੱਕ ਬੋਲਿਆ ਕਲਕੱਤੇ ਦਾ ਸੀ, ਕਹਿੰਦਾ ਮੈਂ ਭਾਈ ਸੰਤਾਂ ਤੋਂ ਨਾਮ ਲਿਆ। ਮੈਂ ਕਿਹਾ ਤੇਰੇ ਵਰਗੇ ਸੰਤਾਂ ਨੂੰ ਬਦਨਾਮ ਕਰਦੇ ਆ, ਲੋਕ ਕੀ ਕਹਿਣਗੇ ਵੀ ਬਾਬਾ ਈਸ਼ਰ ਸਿੰਘ ਵੀ ਦੇਹਧਾਰੀਆਂ ਵਾਂਗੂ ਨਾਮ ਦਿੰਦੇ ਸੀ। ਗੱਲ ਕਿੱਧਰ ਦੀ ਕਿੱਧਰ ਲੈ ਗਿਆ।
ਕੋਈ ਉਹਨਾਂ ਨੇ ਸਾਰੀ ਜ਼ਿੰਦਗੀ ਚ ਅੰਮ੍ਰਿਤ ਛਕਾਇਆ, ਕਹਿਣਾ ਇਹ ਸੀ ਕਿ ਮੈਂ ਨਾਮ ਜਪਣ ਦੀ ਜੁਗਤੀ ਮਹਾਂਪੁਰਖਾਂ ਤੋਂ ਲਈ ਆ। ਖੁਸ਼
ਸਤਨਾਮ
ਜੁਗਤੀ, ਤੇ ਜੁਗਤੀ ਪਤਾ ਕੀ ਦਿੰਦੇ ਸੀ? ਉਹਨਾਂ ਨੇ ਹਰ ਇੱਕ ਨੂੰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਾ ਦਿੰਦੇ ਸੀ। ਇਹੀ ਪੰਜ ਪਿਆਰੇ ਭਾਵ ਕਹਿਣ ਦਾ ਇਹ ਆ ਕਿ ਪਹਿਲਾਂ ਕਹਿਣਾ ਅੰਮ੍ਰਿਤ ਛਕ ਲੈ, ਅੰਮ੍ਰਿਤ ਛਕਣ ਤੋਂ ਬਾਅਦ ਜੇ ਕਿਸੇ ਨੇ ਪੁੱਛਣਾ ਮਹਾਰਾਜ ਜੁਗਤੀ ਦੱਸ ਦਿਓ, ਲੈ ਭਾਈ ਅੱਖਾਂ ਕਰ ਬੰਦ, ਅੱਖਾਂ ਬੰਦ ਕਰਾ ਕੇ ਉਹਨਾਂ ਨੇ ਪਹਿਲੀ ਪੌੜੀ ਪੜ੍ਹਾ ਦੇਣੀ। ਇਹ ਜੁਗਤੀ ਆ। ਉਹ ਉਲਟ ਲਾ ਰਹੇ ਨੇ, ਕਹਿੰਦੇ ਜੀ ਮੈਂ ਸੰਤਾਂ ਤੋਂ ਨਾਮ ਲਿਆ। ਸੰਤ ਕੋਈ ਨਾਮ ਨਹੀਂ ਦੇ ਸਕਦਾ, ਯਾਦ ਰੱਖਣਾ, ਸਾਧੂ ਦਿੱਤੇ ਹੋਏ ਨਾਮ ਨੂੰ ਜਪਾ ਸਕਦਾ। ਨਾਮ ਦੇਣਾ ਪੰਜ ਪਿਆਰਿਆਂ ਦਾ ਕੰਮ ਹੈ ਤੇ ਜਪਾਉਣਾ ਸਾਧੂਆਂ ਦਾ ਕੰਮ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਇਹ ਤੇ ਨਹੀਂ ਹੈ ਵੀ ਸੰਤ ਦੇਵੈ ਨਾਮ, ਇਹ ਹੈ ਵੀ ਸੰਤ ਜਪਾਵੈ ਨਾਮ। ਸਾਧੂ ਨਾਮ ਜਪਾ ਸਕਦਾ, ਸਾਧੂ ਨਾਮ ਦੇ ਨਹੀਂ ਸਕਦਾ। 1699 ਦੀ ਵਿਸਾਖੀ ਤੋਂ ਲੈ ਕੇ 1708 ਤੱਕ ਮਹਾਰਾਜ ਰਹੇ ਨੇ 9 ਸਾਲ। ਕਈਆਂ ਨੇ ਆ ਕੇ ਕਹਿਣਾ ਮਹਾਰਾਜ ਜੀ ਅਸੀਂ ਤੇ ਤੁਹਾਡੇ ਤੋਂ ਅੰਮ੍ਰਿਤ ਛਕਣਾ ਹੈ, ਭਾਵ ਕੇ ਨਾਮ ਲੈਣਾ ਜਿੱਦਾਂ ਪਹਿਲੇ ਪਾਤਸ਼ਾਹ ਦਿੰਦੇ ਸੀ, ਜਿੱਦਾਂ ਚਰਨਾਮਤ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਸੀ, ਅਸੀਂ ਤੇ ਤੁਹਾਡੇ ਤੋਂ ਨਾਮ ਲੈਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਖੜੇ ਕਰਤੇ, ਕਹਿੰਦੇ ਸੰਗਤੇ ਹੁਣ ਜੇ ਨਾਮ ਦੇਣਗੇ ਪੰਜ ਪਿਆਰੇ ਦੇਣਗੇ, ਪਾਵਰ ਇਹ ਮੇਰੇ ਕੋਲ ਸੀ 1699 ਤੋਂ ਲੈ ਕੇ, ਇਹ ਪਾਵਰ ਮੈਂ ਪੰਜ ਪਿਆਰਿਆਂ ਨੂੰ ਦੇ ਦਿੱਤੀ। ਮਹਾਰਾਜ ਕਹਿੰਦੇ ਮੇਰੇ ਵਿੱਚ ਹੁਣ ਕੋਈ ਪਾਵਰ ਨਹੀਂ ਰਹੀ ਕਿ ਮੈਂ ਕਿਸੇ ਨੂੰ ਨਾਮ ਦੇ ਸਕਾਂ। ਗੁਰੂ ਗੋਬਿੰਦ ਸਿੰਘ ਕਹਿੰਦੇ, ਗੁਰੂ ਗੋਬਿੰਦ ਸਿੰਘ ਕਹਿੰਦੇ ਆ 9 ਸਾਲ ਮਹਾਰਾਜ ਨੇ ਕਿਸੇ ਨੂੰ ਨਾਮ ਨਹੀਂ ਦਿੱਤਾ, ਕਿਸੇ ਨੂੰ। ਮਹਾਰਾਜ ਕਹਿੰਦੇ ਮੇਰੇ ਚ ਪਾਵਰ ਹੀ ਹੈ, ਇਹ ਪਾਵਰ ਮੈਂ ਪੰਜਾਂ ਪਿਆਰਿਆਂ ਨੂੰ ਦਿੱਤੀ ਆ। ਪੰਜ ਪਿਆਰਿਆਂ ਤੋਂ ਬਿਨਾਂ ਨਾਮ ਕੋਈ ਦੂਜਾ ਦੇ ਨਹੀਂ ਸਕਦਾ। ਪੰਜ ਪਿਆਰੇ ਫਿਰ ਗੁਰਮੰਤਰ ਦੀ ਦਾਤ ਬਖਸ਼ਣ, ਪੰਜ ਪਿਆਰੇ, ਇਹ ਗੁਰੂ ਘਰ ਦੀ ਚਾਲੀ ਆ। ਹੁਣ ਮਹਾਂਪੁਰਖਾਂ ਵਿੱਚ ਇੰਨੀ ਖਿੱਚ ਕਿਉਂ ਸੀ? ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ। ਕਾਂ ਵੀ ਕਾਲਾ, ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਹੈ ਕਾਂ ਵੀ ਕਾਲਾ ਤੇ ਹੈ ਕੋਇਲ ਵੀ ਕਾਲੀ, ਹੈ ਕਾਂ ਵੀ ਇੱਕ ਪੰਛੀ ਆ, ਹੈ ਕੋਇਲ ਵੀ ਇੱਕ ਪੰਛੀ ਆ, ਪਰ ਫਰਕ ਕਿਉਂ ਹੈ? ਕਾਂ ਦਾ ਰੰਗ ਵੀ ਕਾਲਾ, ਕੋਇਲ ਦਾ ਰੰਗ ਵੀ ਕਾਲਾ। ਜਦੋਂ ਕਾਂ ਬੋਲਦਾ ਤੇ ਕਹਿੰਦੇ ਭਜਾਓ ਇਹਨੂੰ, ਮਾਰੋ ਡਲਾ, ਵੱਟਾ ਮਾਰੋ ਇਹਨੂੰ ਚੁੱਕ ਕੇ, ਕਿੱਥੇ ਕਾਂ ਕਾਂ ਲਾਈ ਇਹਨੇ। ਤੇ ਜਦੋਂ ਕੋਇਲ ਬੋਲਦੀ ਕਹਿੰਦੇ ਬੜੀ ਵਧੀਆ ਲੱਗਦੀ, ਬੜਾ ਆਨੰਦ ਆਉਂਦਾ। ਕਾਰਨ ਕੀ ਹੈ? ਕਾਂ ਵੀ ਕਾਲਾ, ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਪਰ ਪਤਾ ਕਾਰਨ ਕੀ ਹੈ? ਜਾ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜੱਗ ਤੋਂ ਹੋਇਆ। ਉਹ ਕਿਉਂ ਹੀਣਾ ਹੋ ਗਿਆ? ਕਿਉਂਕਿ ਕਾਂ ਤੇ ਰੋਟੀ ਪਿੱਛੇ, ਟੁੱਕ ਪਿੱਛੇ ਕਾਂ ਕਾਂ ਕਰਦਾ। ਖੁਸ਼
ਸਤਨਾਮ,
ਜਿੱਥੇ ਕਿਤੇ ਉਹ ਆਪਣੀ ਖੁਰਾਕ ਵੇਖਦਾ ਨਾ, ਉਹ ਤੇ ਖੁਰਾਕ ਵਾਸਤੇ ਕਾਂ ਕਾਂ ਕਰਦਾ। ਰੋਟੀ ਦਾ ਟੁਕੜਾ ਪਿਆ ਜਾਂ ਕੁਝ ਹੋਰ ਪਿਆ, ਮਾਸ ਪਿਆ, ਤੇ ਉਹ ਕਾਂ 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 ਕਰਦਾ। ਪਰ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ, ਕੋਇਲ ਸੋਭਾ ਪਾਵਣ। ਕੋਇਲ ਦੀ ਸੋਭਾ ਤਾਂ ਹੈ, ਉਹ ਆਪਣੇ ਪ੍ਰੀਤਮ ਦੇ ਬਿਰਹੋਂ ਚ ਗਾਉਂਦੀ ਹੈ। ਖੁਸ਼ ਸਤਨਾਮ, ਉਹ ਆਪਣੇ ਪਿਆਰੇ ਦੇ ਪਿਆਰ ਚ ਗਾਉਂਦੀ ਹੈ, ਉਹ ਕੋਈ ਟੁੱਕ ਵਾਸਤੇ ਥੋੜਾ ਗਾਉਂਦੀ। ਕੋਇਲ ਜਿਹੜੀ ਹੈ ਉਹ ਆਪਣੇ ਪੇਟ ਵਾਸਤੇ ਜਾਂ ਖੁਰਾਕ ਵਾਸਤੇ ਨਹੀਂ ਗਾਉਂਦੀ। ਕੋਇਲ ਗਾਉਂਦੀ ਹੈ, ਉਹ ਗਾਉਂਦੀ ਹੈ ਆਪਣੇ ਪਿਆਰੇ ਦੇ ਪਿਆਰ ਵਿੱਚ। ਜਿਹੜਾ ਗੁਰੂ ਨਾਨਕ ਦੇ ਪਿਆਰ ਵਿੱਚ ਗਾਏਗਾ ਉਹ ਸਭ ਨੂੰ ਸੋਹਣਾ ਲੱਗੇਗਾ, ਜਿਹੜਾ ਮਾਇਆ ਪਿੱਛੇ ਗਾਏਗਾ ਉਹਦੇ ਨਾਲ ਕਾਲੀ ਬੰਨੀ ਆ। ਖੁਸ਼ ਸਤਨਾਮ, ਇਹ ਗੱਲ ਪੱਕੀ ਆ। ਜਿਹੜਾ ਮਾਇਆ ਨੂੰ ਮੁੱਖ ਰੱਖਦਾ, ਦੱਸੋ ਕਿੰਨੇ ਪੈਸੇ ਦਿਓਗੇ? 1100, 1500, 2000, 5000 ਮਾਇਆ ਮੁੱਖ, ਮਾਇਆ ਮੁੱਖ। ਤੇ ਅਗਰ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਹੋਵੇ, ਬੰਦਾ ਆਪਣੇ ਪਿਆਰ ਵਿੱਚ ਗਾਉਂਦਾ ਰਵੇ, ਕੋਈ ਕੱਖ ਦੇਵੇ ਤੇ ਭਾਵੇਂ, ਕੋਈ ਕੱਖ ਦੇਵੇ ਭਾਵੇਂ ਲੱਖ ਦੇਵੇ, ਉਹ ਅਗਲੇ ਦੀ ਮਰਜ਼ੀ। ਪਰ ਜੇ ਹੁਣ ਕੋਈ ਸਿਰਫ ਮਾਇਆ ਵਾਸਤੇ ਗਾਉਣਾ ਹੈ, ਉਹ ਤੇ ਫਿਰ ਕਿਸੇ ਨੂੰ ਮਾਇਆ ਨੂੰ ਮੁੱਖ ਨਹੀਂ ਰੱਖਣਾ। ਅਸੀਂ ਵਪਾਰ ਨਹੀਂ, ਅਸੀਂ ਤੇ ਪਿਆਰ ਕਰਨਾ। ਇੱਥੇ ਹੋਵੇ ਕੀਰਤਨੀਏ ਦਾ ਮਨ, ਰਾਗੀ ਦਾ ਮਨ, ਢਾਡੀ ਦਾ ਮਨ, ਕਥਾ ਵਾਚਕ ਦਾ ਮਨ, ਜਦੋਂ ਇੱਥੇ ਖੜੇਗਾ ਫਿਰ ਕਿੱਦਾਂ ਨੀ ਸਤਿਕਾਰ ਹੋਊ, ਕਿੱਦਾਂ ਨੀ ਚੜ੍ਹਦੀ ਕਲਾ ਹੋਊਗੀ। ਕਿੱਦਾਂ ਨੀ ਕਿਰਪਾ ਹੋਊਗੀ ਜੇ ਸੂਰਜ ਵੱਲ ਮੂੰਹ ਕਰ ਲਿਆ ਤੇ ਪਰਛਾਵੇਂ ਨੇ ਮਗਰ ਆਉਣਾ ਹੀ ਆਉਣਾ ਜੇ ਰੱਬ ਵੱਲ ਮੂੰਹ ਕਰ ਲਿਆ ਤੇ ਮਾਇਆ ਨੇ ਪਰਛਾਵੇਂ ਵਾਂਗ ਮਗਰ ਆਉਣਾ ਹੀ ਆਉਣਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਾਇਆ ਤੇ ਦਾਸੀ ਆ ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ ਮਾਇਆ ਤੇ ਦਾਸੀ ਆ ਭਗਤਾਂ ਦੀ ਨਾਮ ਜਪਣ ਵਾਲਿਆਂ ਦੀ ਮਾਇਆ ਤੇ ਦਾਸੀ ਪਿਆਰਿਓ ਕਈ ਐਸੇ ਅੱਜ ਵੀ ਹੈਗੇ ਆ ਜਿਨ੍ਹਾਂ ਨੇ ਸਿਰਫ ਮਾਇਆ ਤੱਕ ਹੀ ਸੀਮਤ ਹੈ ਉਹਨਾਂ ਨੇ ਗੁਰੂ ਦੀ ਗੱਲ ਨਹੀਂ ਕਰਨੀ ਬਾਹਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਗੁਰਮੁਖੋ ਜਿਹੜਾ ਤੁਹਾਡਾ ਦੇਸ਼ ਆ ਨਾ ਇਹ ਸੱਚ ਪਸੰਦ ਕਰਦੇ ਆ ਝੂਠ ਨਹੀਂ ਬਾਹਰਲੇ ਜਿਹੜੇ ਲੋਕ ਆ ਮੈਂ ਖੁਦ ਵੇਖਿਆ ਵੀ ਉਹਨਾਂ ਨੇ ਸੱਚ ਬੋਲਣਾ ਤੇ ਸੱਚ ਪਸੰਦ ਕਰਨਾ ਜੇ ਕਿਸੇ ਤੋਂ ਤੁਸੀਂ ਮਾਇਆ ਲਓਗੇ ਇੱਥੇ ਕਿਸੇ ਨੂੰ ਕਹੋ ਮੈਨੂੰ ਚਾਹੀਦਾ 100 ਰੁਪਈਆ ਉਹਨੇ ਕਹਿਣਾ ਹੈ ਹੀ ਨਹੀਂ ਬਾਹਰਲਿਆਂ ਨੇ ਇੱਦਾਂ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਵੀ ਆਹ ਪਿਆ 100 ਰੁਪਈਆ ਪਰ ਮੈਂ ਤੈਨੂੰ ਦੇਣਾ ਨਹੀਂ ਆ ਖੁਸ਼ ਸਤਨਾਮ ਆਹ ਪਿਆ ਮੈਂ ਤੈਨੂੰ ਕਿਉਂ ਦਿਆਂ ਮੇਰੀ ਮਾਇਆ ਮੈਂ ਤੈਨੂੰ ਕਿਉਂ ਦਿਆਂ ਮੇਰੀ ਮਰਜ਼ੀ ਇੱਥੇ ਆਪਾਂ ਕਹਿੰਦੇ ਵੀ ਹੈ ਹੀ ਨਹੀਂ ਵੀ ਨਾਲੇ ਰਹਿ ਵੀ ਜਾਵੇ ਮੇਰੀ ਝੂਠ ਉਹ ਝੂਠ ਨਹੀਂ ਪਸੰਦ ਕਰਦੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਤੁਸੀਂ ਆਪ ਕਹਿੰਦੇ ਹੋ ਇਹ ਬਾਹਰਲੇ ਲੋਕ ਜਿਹੜੇ ਆ ਇਹ ਝੂਠ ਨਹੀਂ ਪਸੰਦ ਕਰਦੇ ਸਾਡਾ ਗੁਰੂ ਵੀ ਝੂਠ ਨਹੀਂ ਪਸੰਦ ਕਰਦਾ ਜਿਹੜੇ ਦੇਸ਼ 'ਚ ਬੈਠੇ ਆ ਝੂਠ ਉਹ ਨਹੀਂ ਪਸੰਦ ਕਰਦੇ ਜਿਹਦੀ ਗੋਦ 'ਚ ਬੈਠੇ ਆ ਝੂਠ ਉਹ ਨਹੀਂ ਪਸੰਦ ਕਰਦਾ ਤੇ ਸਟੇਜ 'ਤੇ ਬਹਿ ਕੇ ਕਿੱਦਾਂ ਕਹੀ ਜਾਈਏ ਵੀ ਆਓ ਗੁਰਮੁਖੋ ਬਸ ਚੜ੍ਹਦੀ ਕਲਾ ਹੈ ਅੰਮ੍ਰਿਤ ਛਕੋ ਨਾ ਛਕੋ ਆਈ ਜਾਓ ਬਸ ਚੜ੍ਹਾਵਾ ਚੜ੍ਹਾਈ ਜਾਓ ਬਸ ਇੱਦਾਂ ਕਿੱਦਾਂ ਕਹਿ ਦਈਏ ਫਿਰ ਜੋ ਸੱਚ ਹੈ ਉਹ ਸੱਚ ਹੈ ਅੰਮ੍ਰਿਤ ਛਕੋ ਦਾੜੀਆਂ ਕੇਸ ਰੱਖੋ ਜਿੰਨਾ ਚਿਰ ਗੁਰੂ ਵਾਲੇ ਬਣਦੇ ਨਹੀਂ ਨਾ ਕਿਸੇ ਦਾ ਗੁਰੂ ਵਾਲੇ ਬਣਨ ਬਿਨਾਂ ਪਾਰ ਉਤਾਰਾ ਹੋਇਆ ਤੇ ਨਾ ਹੋਣਾ ਸ਼ੁਰੂਆਤ ਭਾਵੇਂ ਬੰਦਾ ਲਾਲਚ ਵੱਸ ਹੋ ਕੇ ਆਵੇ ਪਰ ਆਵੇ ਗੁਰੂ ਕੋਲ ਹੋਰ ਪਾਸੇ ਨਾ ਜਾਵੇ ਭਾਵੇਂ ਲਾਲਚ ਮੁੱਖ ਰੱਖ ਕੇ ਆਵੇ ਤੇ ਸਹੀ ਆਵੇ ਮਹਾਰਾਜ ਦੇ ਚਰਨਾਂ 'ਚ ਪਰ ਹੁਣ ਕਈ ਲੋਕ ਮਹਾਰਾਜ ਦੇ ਚਰਨਾਂ ਦੇ ਵਿੱਚ ਨਹੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਪਿੱਪਲਾਂ ਦੇ ਮੜੀਆਂ ਮਸਾਣੀਆਂ ਤੇ ਦੀਵੇ ਜਗਾਉਣੇ ਸਤ ਸੰਗਤ ਜੀ ਇੱਕ ਬੀਬੀ ਪਿੱਪਲ ਤੇ ਜਾਇਆ ਕਰੇ ਰੋਜ਼ ਜਾ ਕੇ ਕਿਹਾ ਕਰਿਆ ਪਿੱਪਲਾ ਕਰਦੇ ਕਿਰਪਾ ਬਾਬਾ ਜੀ ਮਿਹਰ ਕਰ ਦਿਓ ਮੁੰਡਾ ਵੱਡੀ ਉਮਰ ਦਾ ਹੋ ਚੱਲਿਆ ਨੂੰਹ ਆ ਜੇ ਚੰਗੀ ਜੇ ਉਹੋ ਜਿਹੀ ਮਰਜ਼ੀ ਲੰਗੜੀ ਲੂਲੀ ਆ ਜੇ ਪਰ ਆ ਜੇ ਕਿਰਪਾ ਕਰ ਦਿਓ ਅਰਦਾਸਾਂ ਕਰਦੀ ਰਹੀ ਬੀਬੀਆਂ ਧਿਆਨ ਦਿਓ ਕੰਮ ਸਾਡਾ ਵੀ ਇੱਦਾਂ ਹੀ ਆ ਉਹ ਅਰਦਾਸਾਂ ਕਰਦੀ ਰਹੀ ਕਿਰਪਾ ਹੋ ਗਈ ਚਲੋ ਬਈ ਸੰਜੋਗਾਂ ਦੀ ਗੱਲ ਹੈ ਭਾਗਾਂ ਦੀ ਗੱਲ ਹੈ ਦੋ ਚਾਰ ਸਾਲ ਚਲੋ ਪਿੱਪਲ ਦੇ ਉੱਤੇ ਦੀਵਾ ਜਗਾਉਂਦੀ ਰਹੀ ਨੱਕ ਰਗੜਦੀ ਰਹੀ ਕਿਰਪਾ ਤੇ ਅਕਾਲ ਪੁਰਖ ਦੀ ਹੋ ਗਈ ਉਹ ਕਹਿੰਦੀ ਪਿੱਪਲ ਦੀ ਕਿਰਪਾ ਹੋ ਗਈ ਦੀਵਾ ਜਗਾਇਆ ਨੂੰਹ ਨੂੰ ਵੀ ਮੱਥਾ ਟਿਕਾਇਆ ਆ ਗਈ ਨੂੰ ਜਦੋਂ ਨਵੀਂ ਨਵੀਂ ਵਿਆਹੀ ਆਈ ਉਹ ਕਹਿੰਦੀ ਚੱਲ ਬੁੜੀਏ ਬਾਹਰ ਫਿਰ ਤੇਰੇ ਤੋਂ ਕਿਆ ਕਰਾਉਣਾ ਆਖੋ ਸਤਨਾਮ ਚੱਲ ਫਿਰ ਹੁਣ ਤੂੰ ਹੁਣ ਰਾਜ ਮੇਰਾ ਚੱਲੂ ਉਹ ਕਹਿੰਦੀ ਕਮਾਲ ਹੋ ਗਈ ਆਈ ਸੀ ਤੇ ਹੁਣ ਮੈਨੂੰ ਲੱਗੀ ਕੱਢਣ ਇੱਥੋਂ। ਦੋ ਚਾਰ ਦਿਨ ਚਲੋ ਰਹੀ ਘਰ ਉਹਨੇ ਜਦੋਂ ਬਹੁਤਾ, ਫਿਰ ਆਖਰ ਫਿਰ ਪਿੱਪਲ ਤੇ ਜਾਇਆ ਕਰੇ ਮੱਥਾ ਟੇਕਿਆ ਕਰੇ, ਲੋਕ ਪੁੱਛਣ ਵਾਲਾ ਪੁੱਛਦਾ ਬੀਬੀ ਪਹਿਲਾਂ ਤੇ ਚਲੋ ਤੈਨੂੰ ਲੋੜ ਸੀ ਵੀ ਨੂੰਹ ਦੀ ਉਦੋਂ ਤੇ ਤੂੰ ਆਉਂਦੀ, ਹੁਣ ਕੀ ਹੋ ਗਿਆ? ਕਹਿੰਦੀ ਹੁਣ ਅਰਦਾਸ ਪੁੱਠੀ ਕਰਦੀ ਆ। ਕਹਿੰਦੇ ਕੀ? ਜੈ ਵੇ ਪਿੱਪਲਾ ਜੈ, ਜਿਵੇਂ ਨੂੰਹ ਦਿੱਤੀ ਆ ਉਵੇਂ ਵਾਪਸ ਲੈ। ਕਹਿੰਦੇ ਉਲਟ ਅਰਦਾਸ ਹੋ ਰਹੀ ਆ ਵੀ ਜਿੱਦਾਂ ਦਿੱਤੀ ਆ ਉਦਾਂ ਹੀ ਵਾਪਸ ਲੈ ਜਾ। ਪਿੱਪਲਾ ਕੇ ਨੱਕ ਰਗੜਦੇ ਆ ਕਦੀ ਕਿਤੇ ਕਦੀ ਕਿਤੇ, ਪਰ ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੈ, ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਬੀਰ ਜੀ ਕਹਿੰਦੇ ਉਹ ਕਿੱਥੇ ਡਰ ਡਰ ਤੇ ਭਟਕਦਾ ਫਿਰਦਾ, ਇੱਕ ਦਰ ਤੇ ਆ ਜਾ, ਦੋ ਬੇੜੀਆਂ ਚ ਪੈਰ ਰੱਖ ਕੇ ਕਦੇ ਕੋਈ ਪਾਰ ਨਹੀਂ ਹੋਇਆ। ਗੁਰੂ ਘਰ ਵਿੱਚ ਸਤਿਕਾਰ ਸਭ ਦਾ ਹੀ ਹੈ, ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਚੰਗੇ ਨੇ ਸਾਰੇ, ਹਮ ਨਹੀਂ ਚੰਗੇ,
ਬੁਰਾ ਨਹੀਂ ਕੋਈ,
ਪ੍ਰਣਵਤ ਨਾਨਕ, ਸਤਿਕਾਰ ਸਭ ਦਾ ਹੀ ਹੈ, ਪਰ ਬਣੋ ਇੱਕ ਦੇ, ਇਹੀ ਹੈ ਨਾ ਮਹਾਰਾਜ ਦਾ ਹੁਕਮ। ਤੇ ਭਾਈ ਮੁਸਲਮਾਨ ਘਰਾਣੇ ਜਨਮ ਲਿਆ ਤੇ ਪੜ੍ਹ ਨਮਾਜ਼ਾਂ ਪੰਜ ਜਾ ਮਸੀਤ, ਕਮਾਲ ਨੀ ਵੀ ਇੱਕ ਮੁਸਲਮਾਨ ਹਰਿਮੰਦਰ ਸਾਹਿਬ ਚੱਲਿਆ ਮੱਥਾ ਟੇਕਣ, ਗੁਰਦੁਆਰੇ ਚੱਲਿਆ ਤੇ ਹਰਿਮੰਦਰ ਸਾਹਿਬ ਅੱਗੋਂ ਕੀ ਕਹਿੰਦਾ ਗੁਰਦੁਆਰਾ, ਕੀ ਕਹਿੰਦਾ ਗਾਂ ਤੇ? ਗੁਰਦੁਆਰਾ ਕਹਿੰਦਾ ਫਰੀਦਾ ਬੇ ਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਫੀ, ਚੱਲ ਨਾ ਆਇਓ ਪੰਜੇ ਵਕਤ
ਮਸੀਤ
ਮਸੀਤ। ਲੈ ਕਮਾਲ ਦੀ ਗੱਲ ਨੀ ਵੀ ਗੁਰਦੁਆਰੇ ਮੁਸਲਮਾਨ ਆ ਰਿਹਾ ਤੇ ਗੁਰਦੁਆਰਾ ਉਪਦੇਸ਼ ਵੇਖੋ ਕਿਵੇਂ ਸਰਬ ਸਾਂਝਾ ਉਪਦੇਸ਼ ਦੇ ਰਿਹਾ, ਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਨਾਨਕ ਦੇ ਘਰੋਂ ਮਿਲਦਾ, ਗੁਰੂ ਨਾਨਕ ਦਾ ਘਰ ਗਾਂ ਤੇ ਕੀ ਕਹਿੰਦਾ ਉਹ ਮੁਸਲਮਾਨਾਂ, ਇੱਥੋਂ ਤੱਕ ਵੀ ਕਹਿਤਾ ਬੇ ਨਵਾਜਾ ਕੁੱਤਿਆ, ਉਹ ਤੂੰ ਨਵਾਜ਼ ਨਹੀਂ ਪੜ੍ਹਦਾ, ਤੂੰ ਮਸੀਤ ਚ ਨਹੀਂ ਆਉਂਦਾ, ਆ ਰਿਹਾ ਗੁਰਦੁਆਰੇ। ਗੁਰਦੁਆਰਾ ਉਹਨੂੰ ਵੀ ਇਹ ਸਿੱਖਿਆ ਦਿੰਦਾ ਕਿ ਭਾਈ ਮਸੀਤ ਚ ਜਾਇਆ ਕਰ, ਆਖੋ ਸਤਨਾਮ, ਆਖੋ ਸਤਨਾਮ। ਦੇਖੋ ਗੁਰੂ ਦਾ ਘਰ ਹੈ ਨਾ, ਫਿਰ ਇਹ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਗੁਰਦੁਆਰੇ ਇਹ ਨਹੀਂ ਕਿਹਾ ਤੂੰ ਇੱਥੇ ਆ ਬਸ, ਨਹੀਂ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਤੂੰ ਆਪਣੇ ਧਰਮ ਚ ਪੱਕਾ ਹੋ, ਜੇ ਮੁਸਲਮਾਨ ਹੈ ਤੇ ਮੁਸਲਮਾਨ ਬਣ, ਕਿਹੋ ਜਿਹਾ ਧਰਮ ਹੈ ਸਰ, ਸਾਰਿਆਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ। ਚਲੋ ਜੀ ਕੋਈ ਲਾਲਚ ਵਸ ਹੋ ਕੇ ਵੀ ਆ ਜਾਏ, ਜਦੋਂ ਰਸ ਆਏਗਾ ਫਿਰ ਪਤਾ ਲੱਗ ਜਾਣਾ। ਧਰੂ ਵੱਲ ਲਓ ਥੋੜੀ ਜੀ, ਮੈਂ ਵਿਚਾਰ ਕਰਕੇ ਫਿਰ ਸਮਾਪਤੀ ਵੱਲ ਚੱਲੀਏ, ਇਕਾਗਰਤਾ ਬਣਾ ਕੇ ਜਰਾ ਰੱਖਣਾ। ਕਈ ਮੈਂ ਵੇਖਦਾ ਵਿੱਚ ਵਿੱਚ, ਸਾਰੇ ਤੇ ਨਹੀਂ, ਵਿੱਚ ਵਿੱਚ ਕਈ ਕੀ ਕਹਿੰਦੇ ਆ, ਚਲੋ ਜੀ ਆਪਾਂ ਸੀ ਡੀ ਵੇਖਦੇ ਹੁੰਦੇ ਸਾਂ, ਚਲੋ ਫਿਰ ਬਾਬੇ ਵੀ ਵੇਖ ਕੇ ਆਈਏ, ਕਈ ਇਹੋ ਜਿਹੇ ਹੁੰਦੇ ਆ, ਉਹ ਫਿਰ ਕੀ ਕਹਿੰਦੇ ਆ, ਲੋ ਚਿਮਟੇ ਵੀ ਵੱਜਦੇ ਵੇਖ ਲੈ, ਢੋਲਕੀਆਂ ਵੀ ਸੁਣਦੀਆਂ, ਚਲੋ ਫਿਰ ਚੱਲੀਏ, ਜਾਂ ਬਿਸਤਰਾ ਡੀਕਦਾ ਉਹ ਵੀ ਭੌਰ ਜੀ ਪਹੁੰਚੇ ਹੀ ਨਹੀਂ ਆ ਤੂੰ ਸਭ, ਵੀ ਅੱਜ ਆਏ ਨੀ ਕਿੱਧਰ ਚਲੇ ਗਏ। ਹੁਣ ਬੇਨਤੀ ਇਹ ਆ ਵੀ ਅਜੇ 10 ਵਜੇ ਆ ਲਗਭਗ, ਥੋੜੇ ਜਿਹੇ ਸਮੇਂ ਚ ਸਮਾਪਤੀ ਮੈਂ ਕਰ ਦੇਣੀ, ਬਹੁਤਾ ਸਮਾਂ ਨਹੀਂ ਲੈਣਾ ਮੈਂ, ਮੈਨੂੰ ਪਤਾ ਵੀ ਠੰਡ ਬਹੁਤ ਜ਼ਿਆਦਾ, ਦੁਬਈ ਵਰਗੇ ਦੇਸ਼ਾਂ 'ਚ ਜਿੱਥੇ ਕਦੇ ਬਰਫ਼ ਨਹੀਂ ਜੀ ਪਈ, ਇਸ ਸਾਲ ਉੱਥੇ ਵੀ ਬਰਫ਼ ਪੈ ਗਈ, ਔਰ ਇੰਨੀ ਜ਼ਿਆਦਾ ਠੰਡ ਆ। ਹੁਣ ਵੇਖੋ ਕਿੰਨਾ ਪਿਆਰ ਹੈ, ਇਹ ਸੰਗਤ ਦਾ ਪਿਆਰ ਹੀ ਹੈ। ਕਈ ਲੋਕ ਪਤਾ ਕੀ ਕਹਿਣਗੇ, ਸਾਡੇ ਸੰਤ ਵੀ ਕਈ, ਲਓ ਜੀ ਲੋਕ ਵਿਹਲੇ ਨੇ ਉਈ ਬਸ ਉੱਥੇ ਮੰਡੀਰ ਇਕੱਠੀ ਹੁੰਦੀ ਹੈ, ਲਾਲਾ ਲਾਲਾ ਕਰਦੇ ਫਿਰਦੇ ਨੇ ਉਹੋ ਜਿਹੇ ਬਾਬੇ, ਉਹੋ ਜਿਹੇ ਲੋਕ ਕਹਿੰਦੇ ਆ ਕਈ, ਉਹ ਬਸ ਜੀ ਮੁੰਡੇ ਖੁੰਡੇ ਇਕੱਠੇ ਹੋਏ ਨੇ ਸਾਰੇ, ਬਾਬੇ ਵੀ ਉਹੋ ਜਿਹੇ ਹੈ ਤੇ ਲੋਕ ਵੀ ਉਹੋ ਜਿਹੇ। ਹੁਣ ਪਿਆਰਿਓ, ਜਿਹੜਾ ਹੁਣ ਐਸ ਸੰਗਤ ਨੂੰ ਮੰਡੀਰ ਕਹੂਗਾ, ਕੀ ਉਹ ਗੁਰੂ ਨਾਨਕ ਦੇ ਘਰ ਚ ਬਖਸ਼ਿਆ ਜਾਊਗਾ, ਜਿਹੜੇ ਇੰਨੀ ਇੰਨੀ ਠੰਡ ਚ ਟਰਾਲੀਆਂ ਤੇ ਚੜੇ ਫਿਰਦੇ, ਕੌਣ ਚੜ ਜੂ? ਹੁਣ ਅੱਗੇ ਪਿੱਛੇ ਤੇ ਆਪਾਂ ਮੰਨ ਵੀ ਲੈਂਦੇ ਹਾਂ, ਜਦੋਂ ਮੌਸਮ ਹੋਵੇ ਇਹੋ ਜਿਹਾ, ਚਲੋ ਮੌਸਮ ਠੀਕ ਆ ਸਾਰੇ ਹੀ ਜਾਂਦੇ ਆ, ਇਹੋ ਜਿਹੇ ਮੌਸਮ ਵਿੱਚ ਕਿਤੇ ਰਜਾਈ ਚੋਂ ਹੱਥ ਬਾਹਰ ਕੱਢਿਆ ਤੇ ਠਰਦਾ, ਧੰਨ ਨੇ ਜਿਹੜੇ ਟਰਾਲੀਆਂ ਤੇ ਆਏ ਨੇ, ਮੇਰੀ ਉਹਨਾਂ ਦੇ ਚਰਨਾਂ ਤੇ ਨਮਸਕਾਰ, ਧੰਨ ਹੋ ਪਿਆਰਿਓ। ਇੰਨੀ ਠੰਡ ਵਿੱਚ ਆਉਣਾ ਕਿਤੇ ਸੌਖਾ, ਮੈਂ ਤੇ ਗੱਡੀ 'ਚ ਬੈਠਾ ਫਿਰ ਵੀ ਉਹਦੇ 'ਚ ਹੀਟਰ ਚੱਲਦਾ ਵੀ ਫਿਰ ਵੀ ਮੈਨੂੰ ਇੰਨੀ ਠੰਡ ਲੱਗਦੀ ਆ, ਧੰਨ ਹੋ ਜਿਹੜੇ ਟਰਾਲੀਆਂ ਤੇ ਬਹਿ ਕੇ ਆਉਣਾ ਕਿਤੇ ਸੌਖਾ ਪਿਆ, ਇਹ ਪਿਆਰ ਨਹੀਂ ਤੇ ਹੋਰ ਕੀ ਹੈ। ਵਿਹਲਾ ਹੋਵੇ ਬੰਦਾ ਕਹਿੰਦਾ ਚਲੋ ਚੱਲੀਏ, ਪਰ ਇੱਥੇ ਆਏ ਉਹ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਪ੍ਰੇਮ ਅਨੁਭਵ ਕੀਤਾ ਜਾ ਸਕਦਾ, ਕੋਈ ਕਹੀ ਜਾ ਮੇਰਾ ਬੜਾ ਪ੍ਰੇਮ ਹੈ, ਪਰ ਜਿਹਨੇ ਪ੍ਰੇਮ ਦੇ ਪ੍ਰਤੱਖ ਦਰਸ਼ਨ ਕਰਨੇ ਨੇ ਨਾ, ਉਹ ਇਹਨਾਂ ਸੰਗਤਾਂ ਦੇ ਦਰਸ਼ਨ ਕਰ ਲਏ, ਇੰਨੀ ਠੰਡ 'ਚ ਕੋਈ ਨਹੀਂ ਜਾਂਦਾ, ਕਿ ਇੰਨੀ ਠੰਡ ਵਿੱਚ ਕੋਈ ਨਹੀਂ ਜਾਂਦਾ, ਇਹ ਪਿਆਰ ਹੈ ਆਪ ਜੀ ਦਾ। ਮੈਨੂੰ ਖੁਸ਼ੀ ਵੀ ਇਸ ਗੱਲ ਦੀ। ਮੈਂ ਰਸਤੇ 'ਚ ਇਹ ਗੱਲ ਸੋਚ ਰਿਹਾ ਸਾਂ ਕਿ ਸੁਨਾਮ ਵਾਲਿਆਂ ਨੂੰ ਦੀਵਾਨ 'ਤੇ ਦੇ ਦਿੱਤੇ, ਪਰ ਦੇ ਦਿੱਤੇ ਠੰਡ 'ਚ, ਹੁਣ ਕੌਣ ਆਊਗਾ ਇੰਨੀ ਠੰਡ 'ਚ, ਕੌਣ ਆਊਗਾ? ਪਰ ਜਦੋਂ ਇੱਥੇ ਆ ਕੇ ਵੇਖਿਆ ਤੇ ਧੰਨ ਸੱਚੇ ਪਾਤਸ਼ਾਹ, ਧੰਨ ਹੈ ਬਾਜਾ ਵਾਲਿਆ, ਮਨੋ ਸ਼ੁਕਰਾਨਾ ਕੀਤਾ ਇੰਨਾ ਪਿਆਰ ਸੰਗਤਾਂ ਦਾ ਬਾਣੀ ਨਾਲ, ਇੰਨਾ ਪਿਆਰ ਹੈ ਕੀਰਤਨ ਨਾਲ, ਇਹ ਸਤਿਗੁਰਾਂ ਨਾਲ ਪਿਆਰ ਹੈ, ਸ਼ਬਦ ਨਾਲ ਹੀ ਪਿਆਰ ਹੈ। ਜੇ ਮੈਂ ਕਹਾਂ ਤੁਸੀਂ ਮੇਰੇ ਕਰਕੇ ਆਇਓ, ਇਹ ਮੇਰੇ ਇਹ ਸਾਧ ਸੰਗਤ ਜੀ ਮੇਰੇ ਮਨ 'ਚ ਬਹੁਤ ਵੱਡਾ ਭੁਲੇਖਾ ਹੋਏਗਾ। ਹੁਣ ਜੇ ਮੰਨ ਲਓ ਅਸੀਂ ਬਾਣੀ ਵੀ ਨਾ ਪੜ੍ਹੀਏ, ਤੁਸੀਂ ਆ ਜਾਓਗੇ? ਅਸੀਂ ਆ ਕੇ ਕੀਰਤਨ ਹੀ ਨਾ ਕਰੀਏ, ਤੁਸੀਂ ਆ ਜਾਓਗੇ? ਕਦੇ ਵੀ। ਇਹ ਸਭ ਵਡਿਆਈ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ
ਮੇਰਾ।
ਬੀਣ ਨੂੰ ਤੇ ਕੋਈ ਹੋਰ ਵੀ ਸਪੇਰਾ ਵਜਾ ਸਕਦਾ, ਪਰ ਸਪੇਰਾ ਬੀਣ ਬਿਨਾਂ ਕਿਸੇ ਕੰਮ ਦਾ ਨਹੀਂ। ਬਾਣੀ ਨੂੰ ਤੇ ਕੋਈ ਹੋਰ ਵੀ ਪੜ੍ਹ ਸਕਦਾ, ਪਰ ਬਾਣੀ ਤੋਂ ਬਿਨਾਂ ਸਾਧੂ ਰਾਗੀ ਢਾਡੀ ਕਥਾ ਵਾਚਕ ਕਿਸੇ ਕੰਮ ਦਾ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਤੋਂ ਬਿਨਾਂ ਸਾਡੇ ਕੋਲ ਹੈ ਹੀ ਕੀ? ਸ਼ਬਦ ਤੋਂ ਬਿਨਾਂ ਸਾਡੇ ਕੋਲ ਹੈ ਹੀ ਕੀ? ਸਰੀਰ ਕੱਲਾ ਆ ਕੇ ਖੜ ਜੇ, ਕਿਸੇ ਨੂੰ ਕੀ ਗਿਆਨ ਕਰਾ ਦੂ, ਨਾ ਕੋਈ ਆਵੇ। ਇਹ ਸਭ ਬਾਣੀ ਦਾ ਪ੍ਰਤਾਪ ਹੈ, ਬਾਣੀ ਦੇ ਵਿੱਚ ਤਾਕਤ ਹੈ, ਬਾਣੀ ਵਿੱਚ ਖਿੱਚ ਹੈ। ਜੋ ਆਪ ਜੀ ਇੱਥੇ ਆਏ, ਇਹ ਬਾਣੀ ਦਾ ਪਿਆਰ। ਜੇ ਮੈਂ ਕਹਾਂ ਵੀ ਮੇਰੇ ਕਰਕੇ ਆਇਓ, ਨਹੀਂ, ਸਾਰੇ ਗੁਰੂ ਨਾਨਕ ਦੇ ਪਿਆਰ ਵਿੱਚ, ਸਾਰੇ ਬਾਣੀ ਦੇ ਪਿਆਰ ਵਿੱਚ ਆਏ, ਸ਼ਬਦ ਦੇ ਪਿਆਰ 'ਚ ਖਿੱਚੇ ਆਏ, ਇਹ ਮਹਾਰਾਜ ਦੀ ਕਿਰਪਾ। ਸੋ ਸਾਧ ਸੰਗਤ ਜੀ ਆਓ ਜਰਾ। ਧਰੂ ਬਾਲਕ ਨਿੱਕਾ ਜਿਹਾ, ਭਾਈ ਗੁਰਦਾਸ ਜੀ ਕਹਿੰਦੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਟਾ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਧਰੂ ਬਾਲਕ ਸੀ ਨਾ ਜਿਹੜਾ, ਉਤਾਨ ਪਾਤ ਰਾਜੇ ਨੇ ਵਿਆਹ ਕਰਾਏ, ਦੋ ਸ਼ਾਦੀਆਂ ਕਰਾਈਆਂ। ਪਹਿਲੀ ਰਾਣੀ ਜਿਹੜੀ ਸੀ, ਛੋਟੀ ਰਾਣੀ ਨੂੰ ਹੋਈ ਈਰਖਾ, ਉਹਨੂੰ ਮਹਿਲਾਂ 'ਚੋਂ ਕਢਾ ਦਿੱਤਾ ਬਾਹਰ, ਉਹਨੂੰ ਕਢਾ ਦਿੱਤਾ, ਬੱਚਾ ਹੋਣ ਵਾਲਾ ਸੀ। ਵੱਡੀ ਰਾਣੀ ਜਦੋਂ ਬਾਹਰ ਗਈ ਤੇ ਘਰ 'ਚ ਉਹਦੇ ਘਰ ਪੁੱਤਰ ਨੇ ਜਨਮ ਲੈ ਲਿਆ, ਉਹਦਾ ਨਾਂ ਰੱਖਿਆ ਧਰੂ। ਛੋਟੀ ਰਾਣੀ ਦਾ ਮਹਿਲਾਂ 'ਚ ਕਬਜ਼ਾ ਹੈ, ਉਹ ਰਹਿੰਦੀ ਹੈ ਬਾਹਰ, ਵੱਡੀ ਬਾਹਰ ਰਹੀ, ਬੱਚੇ ਨੂੰ ਪਾਲਦੀ ਆ, ਪਰਵਰਿਸ਼ ਕਰਦੀ ਆ। ਰਾਜਾ ਮੋਹ ਵਿੱਚ ਫਸਿਆ ਹੋਇਆ, ਇਹਨੇ ਆਪਣੇ ਪੁੱਤਰ ਦਾ ਮੂੰਹ ਨਹੀਂ ਵੇਖਿਆ ਵੀ ਕਿਹੋ ਜਿਹਾ। ਛੋਟੀ ਰਾਣੀ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ, ਵਿਕਾਰਾਂ ਦੇ ਵਿੱਚ ਪਿਆ ਹੋਇਆ, ਉਤਾਨ ਪਤ ਭੁੱਲ ਗਿਆ। ਸਮਾਂ ਲੰਘਦਾ ਗਿਆ, ਬੱਚੇ ਨੂੰ ਪਾਲਦੀ ਗਈ, ਧਰੂ ਦੀ ਮਾਤਾ ਪਰਵਰਿਸ਼ ਕਰਦੀ ਰਹੀ, ਮਾਂ ਤੇ ਪਿਓ ਦਾ ਪਿਆਰ ਦੇ ਰਹੀ। ਸਮਾਂ ਲੰਘਦਾ ਗਿਆ, ਸਤਿ ਸੰਗਤ ਜੀ ਉਹ ਵੀ ਸਮਾਂ ਆਇਆ, 5 ਸਾਲਾਂ ਦੀ ਉਮਰ ਹੋਈ ਤੇ 5 ਸਾਲਾਂ ਦਾ ਬੱਚਾ ਖੇਡਦਾ ਹੈ, ਤੇਰੇ ਪਿਤਾ ਦਾ ਕੀ ਨਾਮ? ਉਹ ਤੇਰੇ ਇੱਕ ਦੂਜੇ ਦੇ ਪਿਤਾ ਦਾ ਨਾਮ ਦੱਸਦੇ ਆ। ਪੁੱਛਦਿਆਂ ਧਰੂ ਨੂੰ ਬੱਚੇ ਪੁੱਛਦੇ, ਤੇਰੇ ਪਿਤਾ ਦਾ ਕੀ ਨਾਮ? ਧਰੂ ਨੂੰ ਪਤਾ ਹੋਵੇ ਤੇ ਦੱਸੇ। ਕਹਿੰਦਾ ਕੋਈ ਨੀ ਮਿੱਤਰੋ, ਕੱਲ ਨੂੰ ਦੱਸ ਦੂ। ਚਲੋ ਜੀ, ਅਗਲਾ ਦਿਨ ਹੋਇਆ, ਆਪਣੀ ਮਾਂ ਦੇ ਕੋਲ ਗਿਆ ਜਾ ਕੇ, ਕਹਿੰਦਾ ਮਾਤਾ, ਅੱਜ ਬੱਚੇ ਇੱਕ ਦੂਜੇ ਨੂੰ ਪੁੱਛਦੇ ਸੀ, ਤੇਰੇ ਬਾਪੂ ਦਾ ਕੀ ਨਾਮ, ਤੇਰੇ ਬਾਪੂ ਦਾ ਕੀ ਨਾਮ? ਮੈਂ ਪੁੱਛਿਆ, ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਨੂੰ ਤੇ ਪਤਾ ਹੀ ਨੀ, ਮਾਂ ਦੱਸ ਖਾਂ ਮੇਰੇ ਪਿਤਾ ਦਾ ਕੀ ਨਾਮ, ਮੇਰੇ ਪਿਤਾ ਦਾ ਕੀ ਨਾਮ? ਉਹ ਕਹਿਣ ਲੱਗੀ, ਪੁੱਤਰ ਛੱਡ ਪਰਾ, ਤੂੰ ਕੀ ਲੈਣਾ, ਤੈਨੂੰ ਕੀ ਮੇਰੇ ਵੱਲੋਂ ਕਿਸੇ ਪਿਆਰ ਦੀ ਕਮੀ, ਪਿਆਰ ਦੀ ਕੋਈ ਘਾਟ? ਤੂੰ ਪਿਤਾ ਤੋਂ ਕਿਆ ਲੈਣਾ? ਨਹੀਂ ਮਾਂ, ਮੈਨੂੰ ਦੱਸ ਤੇ ਸਹੀ, ਮੇਰੇ ਬਾਪੂ ਦਾ ਕੀ ਨਾਮ? ਜਦੋਂ ਬਹੁਤਾ ਹੀ ਖਹਿੜਾ ਪੈ ਗਿਆ, ਉਹਨੇ ਦੱਸ ਤਾ, ਕਹਿੰਦੀ ਤੂੰ ਉਤਾਨ ਪਾਤ ਰਾਜੇ ਦਾ ਪੁੱਤ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਰਾਜੇ ਦਾ ਪੁੱਤ ਹੈ ਤੂੰ ਪੁੱਤਰਾ? ਅੱਛਾ। ਅਗਲੇ ਦਿਨ ਜਾ ਕੇ ਬੱਚਿਆਂ ਨੂੰ ਕਹਿੰਦਾ, ਮੈਂ ਤੇ ਉਤਾਨ ਪਾਤ ਦਾ ਪੁੱਤਰ ਹਾਂ ਰਾਜੇ ਦਾ। ਕਹਿੰਦੇ ਜੇ ਰਾਜੇ ਦਾ ਪੁੱਤ, ਚੱਲ ਚੱਲੀਏ ਫਿਰ ਤੇਰੇ ਬਾਪੂ ਕੋਲ, ਤੇਰੇ ਪਿਤਾ ਕੋਲ ਚੱਲੀਏ। ਸਾਰੇ ਬੱਚੇ ਇਕੱਠੇ ਹੋਏ, ਚਲੇ ਗਏ ਰਾਜ ਮਹਿਲਾਂ 'ਚ। ਪਹਿਲੀ ਵਾਰੀ ਗਿਆ ਉਤਾਨ ਪਾਤ ਰਾਜੇ ਦੇ ਕੋਲ ਧਰੂ ਬਾਲਕ। ਬਾਗ ਵਿੱਚ ਮੰਜੀ ਡਾਹੀ ਬੈਠਾ, ਪਲੰਘਾ ਡਾਇਆ ਹੋਇਆ ਕਹਿ ਲਓ, ਆਸਣ ਲੱਗਿਆ। ਵਾਰੀ ਵਾਰੀ ਬੱਚੇ ਸਾਰੇ ਖੇਡਦੇ ਖੇਡਦੇ ਚਲੇ ਗਏ। ਰਾਜੇ ਨੂੰ ਆਇਆ ਮੋਹ, ਆਹ ਪੁੱਤ ਕਿਹਦਾ? ਫਲਾਣੇ ਵਜ਼ੀਰ ਦਾ। ਆਹ ਕਿਹਦਾ ਮੁੰਡਾ ਹੈ? ਇਹ ਫਲਾਣੇ ਮੰਤਰੀ ਦਾ। ਆਹ ਕਿਹਦਾ ਜੀ? ਇਹ ਫਲਾਣੇ ਦਾ। ਪੁੱਛਦਿਆਂ ਆ ਗਈ ਧਰੂ ਦੀ ਵਾਰੀ, ਕਹਿੰਦੇ ਆਹ ਕਿਹਦਾ? ਉਹ ਕਹਿੰਦੇ ਜੀ ਇਹ ਤੁਹਾਡਾ ਹੀ ਹੈ। ਵਜ਼ੀਰਾਂ ਨੇ ਦੱਸਿਆ, ਇਹ ਧਰੂ ਹੈ ਜੀ, ਜਿਹੜੀ ਰਾਣੀ ਮਹਿਲਾਂ 'ਚੋਂ ਕੱਢਤੀ ਨਾ, ਉਹਦਾ ਪੁੱਤ ਹੈ, ਤੁਹਾਡਾ ਹੀ ਖੂਨ ਹੈ। ਮੇਰਾ ਪੁੱਤਰ? ਛਾਤੀ ਨਾਲ ਲਾ ਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਚੁੱਕ ਲਿਆ ਮੇਰਾ ਪੁੱਤਰ, ਮੇਰਾ ਖੂਨ। ਹੁਣ ਮੋਹ ਆਇਆ ਨਾ, ਛਾਤੀ ਨਾਲ ਲਾ ਲਿਆ। ਹੁਣ ਪਿਤਾ ਨੂੰ ਬੱਚਿਆਂ ਦਾ ਮੋਹ ਆਉਂਦਾ ਹੀ ਆ। ਇੱਕ ਧਨ ਸੀ ਬਾਜਾਂ ਵਾਲਾ ਜਿਹਨੇ ਮੋਹ ਨਹੀਂ ਕੀਤਾ, ਮੋਹ ਤੇ ਆਉਂਦਾ ਹੀ ਆ ਨਾ। ਹੁਣ ਵੇਖੋ ਕਿਧਰੇ ਬੱਚਿਆਂ ਦੇ ਮੋਹ ਦੇ ਵਿੱਚ ਰਾਜੇ ਦਸ਼ਰਥ ਵਰਗਿਆਂ ਨੇ ਮਹਿਲ ਤੋਂ ਛਾਲ ਮਾਰਤੀ, ਕਿਧਰੇ ਅਰਜਨ ਵਰਗੇ ਸਾਧ ਸੰਗਤ ਜੀ ਅਰਜਨ ਵਰਗੇ ਮਹਾਬਲੀ ਯੋਧੇ ਜਦੋਂ ਸੁਣਿਆ ਪੁੱਤਰ ਮੋਇਆ, ਤਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ। ਸਾਧ ਸੰਗਤ ਜੀ ਅਰਜਨ ਸੁਣਿਆ ਸੀ ਜਦੋਂ ਪੁੱਤ ਮੋਇਆ, ਤਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ। ਤਾਨ ਸੈਣ ਸੁਣਿਆ ਜਦੋਂ ਪੁੱਤ ਮੋਇਆ, ਰਾਗ ਬੋਲਣੋਂ ਬੰਦ ਜਵਾਨ ਹੋ ਗਈ। ਪੁੱਤ ਮੋਇਆ ਸੁਣਿਆ ਜਦ ਇੱਛਰਾਂ ਨੇ, ਰੋ ਰੋ ਕੇ ਹਾਲੋ ਬੇਹਾਲ ਹੋ ਗਈ। ਤਨ ਜਿਗਰਾ ਹੈ ਕਲਗੀਆਂ ਵਾਲੜੇ ਦਾ, ਜਿਨੇ ਆ ਗਿਆ ਅਕਾਲ ਦੀ ਮੰਨ ਲਈਏ,
ਖੁਦ ਗੜੀ ਦੇ ਉੱਤੇ ਚੜ ਗਏ।
ਦਇਆ ਸਿੰਘਾ ਮੈਂ ਗੜੀ ਦੇ ਉੱਤੇ ਤਾਂ ਚੱਲਿਆ, ਕਿਉਂ ਕੋਈ ਕਹੇ ਨਾ ਪੁੱਤ ਮਰਵਾਉਣ ਵੇਲੇ, ਪੱਟੀ ਗੁਰਾਂ ਨੇ ਅੱਖਾਂ ਤੇ ਬੰਨ ਲਈਏ। ਇੱਥੇ ਇੱਕ ਧਨ ਦਸ਼ਮੇਸ਼ ਪਿਤਾ ਹੀ ਸਨ, ਇੰਨਾ ਪਿਆਰ। ਤਾਨ ਸੈਣ ਵਰਗੇ ਸੁਣਦੇ ਆ ਸਾਡਾ ਪੁੱਤਰ ਮਰ ਗਿਆ ਤੇ ਰਾਗ ਬੋਲਣੋ ਜ਼ਬਾਨ ਬੰਦ ਹੋ ਗਈ। ਅਰਜਨ ਵਰਗਿਆਂ ਦੀ ਕਮਾਨ ਢਿੱਲੀ ਹੋ ਗਈ, ਇੱਛਰਾਂ ਵਰਗੀਆਂ ਰੋਈਆਂ। ਪਰ ਵੇਖੋ ਧਨ ਦਸ਼ਮੇਸ਼ ਪਿਤਾ ਉਹ ਖੁਦ ਕੋਠੇ ਤੇ ਚੜ ਕੇ ਕਹਿੰਦੇ, ਵੇਖਣਾ ਚਾਹੁੰਦਾ ਮੇਰਾ ਪੁੱਤ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਊ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
500 ਫੱਟ ਵੱਜਦਾ ਬਾਬਾ ਅਜੀਤ ਸਿੰਘ ਦੇ ਤੇ ਧਨ ਸਨ ਦਸ਼ਮੇਸ਼ ਪਿਤਾ, ਉਹ ਗੜੀ ਤੇ ਖਲੋਤੇ ਜਕਾਰੇ ਲਾ ਰਹੇ। ਪਿਆਰ ਮਹਾਰਾਜ ਵੇਖੋ ਕੈਸੀ ਖੇਡ ਵਰਤਾ ਰਹੇ, ਪੁੱਤ ਸ਼ਹੀਦ ਹੁੰਦੇ ਨੂੰ ਵੇਖ ਕੇ ਤੇ ਜਕਾਰੇ ਲਾ ਰਹੇ ਨੇ। ਇਹ ਤੇ ਧਨ ਦਸ਼ਮੇਸ਼ ਪਿਤਾ ਹੀ ਸਨ ਜਿਨ੍ਹਾਂ ਨੇ ਮੋਹ ਨਹੀਂ ਕੀਤਾ, ਜਿਨ੍ਹਾਂ ਨੇ ਮੋਹ ਨਹੀਂ ਕੀਤਾ। ਪਿਆਰਿਓ ਆਏਗਾ ਸਮਾਂ ਵਿਚਾਰ ਕਰਾਂਗੇ, ਸਾਰੀ ਦੁਨੀਆਂ ਦੇ ਪੁੱਤਰ ਇਕੱਠੇ ਕਰ ਲਓ। ਇਹ ਸਾਰੀ ਦੁਨੀਆਂ ਦੇ ਪੁੱਤਾਂ ਨੇ ਗੁਰੂ ਗੋਬਿੰਦ ਸਿੰਘ ਦੇ ਚਾਰ ਲਾਲਾਂ ਵਰਗੇ ਤੇ ਕੀ ਬਣਨਾ, ਇਹ ਬਾਬੇ ਅਜੀਤ ਸਿੰਘ ਵਰਗੇ ਵੀ ਨਹੀਂ ਬਣ ਸਕਦੇ। ਸਾਰੀ ਦੁਨੀਆਂ ਦੇ ਪੁੱਤ ਮਹਾਰਾਜ ਨੇ ਇਹੋ ਜਿਹੇ ਪੁੱਤਰ ਵਾਰੇ ਨੇ ਸਾਡੇ ਤੇ। ਸਾਰੀ ਦੁਨੀਆਂ ਦੇ ਬਾਪੂ ਇਕੱਠੇ ਕਰ ਲਓ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਾਪੂ ਵਰਗੇ ਨਹੀਂ ਬਣ ਸਕਦੇ, ਪਿਤਾ ਵਰਗੇ ਨਹੀਂ ਬਣ ਸਕਦੇ। ਸਾਰੀ ਦੁਨੀਆਂ ਦੀਆਂ ਮਾਵਾਂ ਇਕੱਠੀਆਂ ਕਰ ਲਓ, ਮਾਤਾ ਗੁਜਰੀ ਵਰਗੀਆਂ ਨਹੀਂ ਬਣ ਸਕਦੀਆਂ। 26 ਸਾਲ 9 ਮਹੀਨੇ ਤੇ 13 ਦਿਨ ਹੱਥ ਵਿੱਚ ਸੋਟਾ ਪਹਿਰਾ ਦਿੱਤਾ ਮਾਤਾ ਗੁਜਰੀ ਨੇ, ਧਨ ਸੀ ਕਮਾਈ। ਇਹੋ ਜਿਹੀ ਮਾਂ, ਇਹੋ ਜਿਹਾ ਪਿਤਾ ਤੇ ਇਹੋ ਜਿਹੇ ਪੁੱਤਰ ਮਰਨੇ ਸਾਡੇ ਤੋਂ ਮਾਰੇ ਨੇ, ਐਵੇਂ ਨਹੀਂ ਗੱਲ। ਸਾਰੀ ਦੁਨੀਆਂ ਦੇ ਪੁੱਤ ਇਕੱਠੇ ਕਰ ਲਓ, ਬਾਬੇ ਜੀਤ ਸਿੰਘ ਵਰਗੇ ਬਣ ਕੇ ਵਾਹੋ, ਇਹੋ ਜਿਹੀ ਕੁਰਬਾਨੀ। ਇਹ ਧਨ ਦਸ਼ਮੇਸ਼ ਪਿਤਾ ਹੀ ਸਨ ਜਿਨ੍ਹਾਂ ਨੇ ਮੋਹ ਨਹੀਂ ਕੀਤਾ। ਮੋਹ ਆ ਗਿਆ, ਲਓ ਉੱਥੇ ਲਿਆਓ ਸੁਰਤੀ। ਇਹ ਮਹਾਰਾਜ ਦੀ ਜਿਹੜੀ ਵਾਰਤਾ ਨਾ, ਜੀਵਨ ਕਥਾ, ਇਹ ਤੇ ਅਗਾਧ ਬੋਧ ਹੈ। ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ, ਭਾਵੇਂ ਤੁਸੀਂ ਸੁਣਦੇ ਵੀ ਰਹਿੰਦੇ ਹੋ, ਭਾਵੇਂ ਸੀਡੀਆਂ ਰਾਹੀਂ, ਭਾਵੇਂ ਦੀਵਾਨਾਂ ਰਾਹੀਂ, ਵੀ ਮਹਾਰਾਜ ਦਾ ਜੀਵਨ ਤੇ ਸੱਚ ਜਾਣਿਓ। ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਜਦੋਂ ਬਾਜਾਂ ਵਾਲੇ ਸਤਿਗੁਰਾਂ ਦੀ ਗੱਲ ਕਰਦਾ ਮੈਨੂੰ ਖੁਸ਼ੀ ਆਨੰਦ ਹੀ ਉਦੋਂ ਆਉਂਦਾ ਜਦੋਂ ਸੰਗਤ ਵਿੱਚ, ਕਿਉਂਕਿ ਅੰਮ੍ਰਿਤ ਦੀ ਗੱਲ, ਮਹਾਰਾਜ ਦੀ ਗੱਲ, ਮਹਾਰਾਜ ਦੇ ਜੀਵਨ ਦੀ ਗੱਲ, ਸਰਬੰਸ ਦਾਨ ਜੋ ਮਹਾਰਾਜ ਦੀਆਂ ਕੁਰਬਾਨੀਆਂ, ਮਹਾਰਾਜ ਦਾ ਜਜ਼ਬਾ ਕੈਸਾ ਸੀ, ਮਹਾਰਾਜ ਦਾ ਕੈਸਾ ਮਹਾਰਾਜ ਦਾ ਜੀਵਨ ਸੀ, ਹੈਰਾਨ ਹੋ ਜਾਈਦਾ ਵੇਖ ਤੇ। ਮੈਨੂੰ ਤੇ ਆਨੰਦ ਹੀ ਤਦ ਬਣਦਾ। ਕੋਈ ਨੀ, ਆਉਣ ਵਾਲੇ ਸਮੇਂ 'ਚ ਉਹ ਵੀ ਵਿਚਾਰਾਂ ਕਰਾਂਗੇ। ਫਿਲਹਾਲ ਆਓ, ਜੋ ਵਿਚਾਰ ਆਪਣੀ ਚੱਲ ਰਹੀ ਹੈ, ਇਹ ਵੀ ਭਾਈ ਗੁਰਦਾਸ ਜੀ ਦੀ ਬਾਣੀ, ਐਵੇਂ ਨਹੀਂ ਬਣੀਆਂ ਬਣਾਈਆਂ ਗੱਲਾਂ ਨਹੀਂ ਹਨ, ਜੋ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਹੈ ਭਾਈ ਸਾਹਿਬ ਦੀ ਬਾਣੀ, ਜੋ ਹੈ ਇਹ ਸੱਚ ਧਰੂ ਵੱਲ ਭਾਈ ਸਾਹਿਬ ਨੇ ਜੇ ਲਿਖਿਆ, ਜਿੱਦਾਂ ਜਿੱਦਾਂ ਉਵੇਂ ਉਵੇਂ ਖੇਡਾਂ ਵਰਤੀਆਂ, ਉਦਾਂ ਹੀ ਹੋਇਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਜਦੋਂ ਹੱਸਦਾ ਹੱਸਦਾ ਆਇਆ ਨਾ, ਤੇ ਚੁੱਕ ਕੇ ਛਾਤੀ ਨਾਲ ਲਾ ਲਿਆ, ਛਾਤੀ ਨਾਲ ਕਰਕੇ ਪਿਆਰ ਸੀ ਪਿਤਾ ਨੇ ਗੋਦ ਲੈ ਲਿਆ, ਪੁੱਤਰ ਪਿਆਰਾ ਜਾਣ ਕੇ ਪਿਆਰ ਕੀਤਾ ਗੋਦੀ ਚ ਬਿਠਾਇਆ, ਇਹ ਮੇਰਾ ਪੁੱਤਰ ਧਰੂ ਹੈ। ਬਸ ਇੰਨੇ ਨੂੰ ਛੋਟੀ ਰਾਣੀ ਆ ਗਈ, ਉਹਦੀ ਮਤਰੇਈ ਮਾਂ। ਉਹ ਆ ਕੇ ਪੁੱਛਦੀ ਕੌਣ, ਕਹਿੰਦੇ ਤੇਰੀ ਵੱਡੀ ਭੈਣ ਦਾ ਹੀ ਪੁੱਤਰ ਹੈ, ਇਹ ਵੱਡੀ ਰਾਣੀ ਦਾ ਪੁੱਤਰ, ਮੇਰਾ ਹੀ ਖੂਨ ਆ, ਇਹ ਵੀ ਤੇ ਤੇਰਾ ਹੀ ਬੱਚਾ, ਇਹ ਧਰੂ ਹੈ। ਮਨ ਚ ਸੋਚਿਆ ਜਿਹੜਾ ਅੱਜ ਗੋਦੀ ਚ ਬਹਿ ਗਿਆ ਕੱਲ ਨੂੰ ਰਾਜ ਗੱਦੀ ਤੇ ਵੀ ਬਹਿ ਜੂਗਾ, ਖੁ
ਸਤਨਾਮ
ਵੀ ਜਿਹੜਾ ਗੋਦੀ ਤੱਕ ਪਹੁੰਚ ਗਿਆ ਇਹ ਕੱਲ ਨੂੰ ਰਾਜ ਗੱਦੀ ਤੇ ਵੀ ਪਹੁੰਚੂ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ
ਮਤਰੇਈ ਕੀਤਾ,
ਮਤਰੇਈ ਕੀਤਾ, ਬਾਹ ਤੋਂ ਫੜ ਕੇ ਵਗਾ ਕੇ ਪਰੇ ਮਾਰਿਆ, ਨਾਲੇ ਮਾਰੀਆਂ ਚਪੇੜਾਂ ਤੇ ਨਾਲੇ ਮਾਰੀ ਬੋਲੀ। ਦੁੱਖ ਚਪੇੜਾਂ ਦਾ ਨੀ ਹੋਇਆ, ਦੁੱਖ ਬੋਲੀ ਦਾ ਹੋਇਆ। ਕੀ ਓਏ ਜੇ ਤੂੰ ਇਸ ਗੋਦ ਚ ਬਹਿਣਾ ਸੀ ਤੇ ਮੇਰੀ ਕੁੱਖੋਂ ਜਨਮ ਲੈਂਦਾ, ਉਸ ਔਂਤਰੀ ਦੀ ਕੁੱਖੋਂ ਜਨਮ ਕਿਉਂ ਲਿਆ? ਆ ਬਚਨ ਲਓ ਜੀ, ਹਿਰਦਾ ਵਿੰਨ ਕੇ ਲੈ ਗਿਆ। ਬਸ ਉੱਥੇ ਹੀ ਘਰ ਆਇਆ, ਰੋਣ ਲੱਗ ਪਿਆ ਤਾਹਾਂ ਮਾਰ ਮਾਰ ਕੇ। ਡੱਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ? ਨਾਲੇ ਰੋਈ ਜਾਏ ਮਾਂ, ਕਹਿੰਦੀ ਪੁੱਤਰਾ ਕੀ ਹੋ ਗਿਆ ਤੈਨੂੰ, ਕਿਉਂ ਰੋਨਾ, ਕਿਸੇ ਨੇ ਮਾਰਿਆ? ਕਹਿੰਦਾ ਮਾਤਾ ਮਾਰਿਆ ਨੀ ਕਿਸੇ ਨੇ, ਤੂੰ ਮੈਨੂੰ ਇਹ ਦੱਸ ਵੀ ਤੂੰ ਝੂਠ ਕਿਉਂ ਬੋਲਿਆ? ਤੂੰ ਤੇ ਆਖਿਆ ਸੀ ਮੈਂ ਰਾਣੀ ਹਾਂ, ਰਾਣੀ ਹਾਂ ਮੈਂ, ਪਰ ਰਾਣੀ ਤੇ ਤੂੰ ਹੈ ਨੀ। ਕਹਿੰਦੇ ਕਿਉਂ, ਜੇ ਤੂੰ ਰਾਣੀ ਹੁੰਦੀ ਤੇ ਮੈਨੂੰ ਚਪੇੜਾਂ ਕਿਉਂ ਪੈਂਦੀਆਂ? ਦੱਸ ਮਾਂ, ਰਾਣੀ ਹੈ ਕਿ ਗੋਲੀ? ਗੋਲੀ ਸੀ ਤੂੰ ਰਾਜੇ ਦੇ ਦਰਬਾਰ ਚ? ਕਹਿੰਦੀ ਨਹੀਂ ਪੁੱਤਰਾ, ਮੈਂ ਵੀ ਰਾਜ ਘਰਾਨੇ ਚ ਜਨਮ ਲਿਆ ਸੀ, ਮੈਂ ਰਾਣੀ ਬਣ ਕੇ ਵਿਆਹ ਕੇ ਲਿਆਂਦੀ ਸੀ, ਪਰ ਈਰਖਾ ਫੁੱਟ ਹੈ ਹੀ ਇਹੋ ਜਿਹੀ।
ਫਿਰ ਮਾਤਾ ਕੀ ਹੋ ਗਿਆ? ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ
ਕਰਮ ਦ੍ਰਿੜੀ,
ਕਰਮ ਦ੍ਰਿੜੀਤਾ। ਉਹ ਕਹਿੰਦੇ ਰਾਣੀ ਤੇ ਮੈਂ ਹਾਂ, ਜਨਮ ਤੇ ਰਾਜ ਘਰਾਣੇ ਚ ਲਿਆ, ਤਬ ਤੇ ਕੀਤਾ ਹੋਣਾ, ਰਾਜ ਮਿਲ ਗਿਆ ਪਰ ਕੋਈ ਵਿਘਨ ਪੈ ਗਿਆ ਜਿਹਦੇ ਕਰਕੇ ਆਪਾਂ ਨੂੰ ਆਪਣਾ ਅਧਿਕਾਰ ਨਹੀਂ ਮਿਲਦਾ। ਜਿਹਦੇ ਵੱਡੇ ਨੂੰ ਆਪਣਾ ਅਧਿਕਾਰ ਨਾ ਮਿਲੇ, ਉਹਦੀ ਭਗਤੀ ਵਿੱਚ ਕਿਤੇ ਨਾ ਕਿਤੇ ਵਿਘਨ ਪਿਆ ਪਿਆ ਹੋ, ਅਧਿਕਾਰ ਨਾ ਮਿਲਣਾ ਆਪਣਾ, ਇਸ ਕਰਕੇ ਅਧਿਕਾਰ ਨਹੀਂ ਮਿਲ ਰਿਹਾ। ਅੱਛਾ ਮਾਤਾ, ਆਪਾਂ ਨੂੰ ਆਪਣਾ ਅਧਿਕਾਰ ਨਹੀਂ ਮਿਲਦਾ, ਆਪਾਂ ਭਗਤੀ 'ਚ ਵਿਘਨ ਪਾਇਆ ਹੋਇਆ? ਕੋਈ ਕਹਿੰਦੇ ਹਾਂ ਪੁੱਤ, ਤੂੰ ਵੀ ਰਾਜੇ ਦਾ ਪੁੱਤਰ, ਮੈਂ ਵੀ ਰਾਜੇ ਦੀ ਧੀ, ਰਾਜੇ ਘਰ ਵਿਆਹੀ ਆਈ, ਅਧਿਕਾਰ ਨਹੀਂ ਮਿਲਦਾ। ਫਿਰ ਮਾਂ ਨੂੰ ਪੁੱਛਦਾ, ਮਾਤਾ ਦੱਸ ਖਾਂ ਫਿਰ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਵੇਖੋ ਕਮਾਲ ਦੀ ਗੱਲ, ਇੱਥੇ ਇਹ ਨਹੀਂ ਆਖਿਆ ਵੀ ਮਾਂ ਉਹ ਉੱਦਮ ਦੱਸ ਜਿਹਦੇ ਨਾਲ ਸਾਰਿਆਂ ਨੂੰ ਮੈਂ ਮਾਰ ਦਿਆਂ, ਜਿਹਦੇ ਨਾਲ ਮੈਂ ਬਦਲਾ ਲਾਂ ਮੈਂ ਉਸ ਮਾਂ ਤੋਂ, ਉਹਨੇ ਕਿਵੇਂ ਮੈਨੂੰ ਚਪੇੜਾਂ ਮਾਰੀਆਂ, ਦੱਸ ਮੈਨੂੰ ਕੋਈ ਉੱਦਮ ਨਹੀਂ। ਕਹਿੰਦਾ ਮਾਂ ਮੈਨੂੰ ਇਹ ਦੱਸ ਵੀ ਸ਼ਤਰੂ ਆਪਣੇ ਮਿੱਤਰ ਕਿੱਦਾਂ ਬਣ ਸਕਦੇ ਨੇ? ਵੇਖੋ ਕਮਾਲ ਦੀ, ਇਹ ਕਿਤੇ ਭਾਵਨਾ ਸਾਡੇ ਅੰਦਰ ਆ ਜਾਏ, ਵੇਖੋ ਫਿਰ ਚੜ੍ਹਦੀ ਕਲਾ। ਜੇ ਕੋਈ ਕਹੇ ਵੀ ਮੈਂ ਮਿੱਤਰਾਂ ਦੁਸ਼ਮਣਾਂ ਨੂੰ ਮਿੱਤਰ ਬਣਾਉਣਾ ਜਿੱਦਾਂ ਮਰਜ਼ੀ, ਇੱਥੇ ਅਸੀਂ ਕਹਿੰਦੇ ਹਾਂ ਵੀ ਇਹਨੂੰ ਖਤਮ ਕਰਨਾ ਜਿੱਦਾਂ ਮਰਜ਼ੀ, ਦੁਸ਼ਮਣ ਆ ਮੇਰਾ, ਇਹ ਮੈਨੂੰ ਦਿਸਣਾ ਨਹੀਂ ਚਾਹੀਦਾ, ਇਹਨੂੰ ਮੈਂ ਮਾਰ ਦੇਣਾ, ਇਹ ਨਹੀਂ ਗੱਲ। ਭਾਵਨਾ ਇਹ ਹੋਵੇ ਇਹ ਦੁਸ਼ਮਣ ਹੈ, ਜੋ ਮਰਜ਼ੀ ਹੋਵੇ ਮੈਂ ਇਹਨੂੰ ਆਪਣਾ ਮਿੱਤਰ ਬਣਾਉਣਾ, ਫਿਰ ਬਣ ਜਾਏਗਾ। ਜੇ ਯਤਨ ਕਰਾਂਗੇ ਤੇ ਕਿਰਪਾ ਹੋ ਜਾਏਗੀ। ਜਿਹਦੀ ਜ਼ਬਾਨ ਤੇ ਕੰਟਰੋਲ ਹੈ ਨਾ, ਉਹਦੀ ਕਿਸੇ ਨਾਲ ਦੁਸ਼ਮਣੀ ਪੈਂਦੀ ਹੋਈ ਨਹੀਂ। ਨੋਟ ਕਰ ਲਓ, ਜਿਹਦੀ ਆਪਣੀ ਰਸਨਾ ਤੇ ਜੀਭ ਤੇ ਕੰਟਰੋਲ ਹੈ, ਉਹਦੀ ਕਿਸੇ ਨਾਲ ਦੁਸ਼ਮਣੀ ਪੈਂਦੀ ਨਹੀਂ। ਜਿਹਦੀ ਜੀਭ ਵਿੱਚ ਮਿਠਾਸ ਹੈ, ਉਹਦੇ ਸਾਰੇ ਯਾਰ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਜੀਭ ਵਿੱਚ ਬੜੀ ਵੱਡੀ ਪਾਵਰ ਹੈ। ਇੱਥੇ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਲੋਕ ਆ, ਉਹਨਾਂ ਨੂੰ ਪੁੱਛੋ ਤੁਸੀਂ ਜੇਲ੍ਹ 'ਚ ਆਏ ਤੇ ਆਏ ਕਿੱਦਾਂ? ਬਹੁਤੇ ਕਹਿਣਗੇ ਬਸ ਜੀ ਉਹਨੇ ਮਾੜਾ ਜਿਹਾ ਕਹਿਤਾ ਗਾਂ, ਮੈਂ ਕਹਿਤਾ ਉਹਨੇ ਗਾਲ ਕੱਢਤੀ, ਮੈਂ ਗਾਂ ਚਪੇੜ ਮਾਰਤੀ, ਉਹਨੇ ਡਾਂਗ ਮਾਰਤੀ, ਮੈਂ ਗੋਲੀ ਮਾਰਤੀ, ਹੋ ਗਈ ਸਜ਼ਾ। ਬਸ ਗੱਲ ਵਿਗਾੜ ਕਿੱਥੋਂ ਪੈ ਰਿਹਾ, ਸ਼ੁਰੂਆਤ ਕਿੱਥੋਂ ਹੋ ਰਹੀ ਹੈ? ਜ਼ਬਾਨ ਤੋਂ ਹੀ ਹੈ। ਇਹ ਰਸਨਾ ਤੂੰ ਅੰਨ ਦਾ ਸਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ। ਲੋ ਗੁਰੂ ਅਮਰਦਾਸ ਮਹਾਰਾਜ ਵੀ ਸਮਝਾਉਂਦੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਭਾਈ ਸਾਹਿਬ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਲਾਸੇ। ਇਹ ਜੀਵ ਨੂੰ ਸਵਾਦ ਆਉਂਦਾ ਕਿਸੇ ਦੀ ਨਿੰਦਿਆ ਕਰਕੇ, ਇਹ ਜੀਵ ਨੂੰ ਸਵਾਦ ਆਉਂਦਾ ਕਿਸੇ ਦੀ ਚੁਗਲੀ ਕਰਕੇ, ਇਹ ਕਿਸੇ ਦੀ ਵਡਿਆਈ ਕਰਕੇ ਤੇ ਖੁਸ਼ ਹੈ ਹੀ ਨਹੀਂ। ਵਡਿਆਈ ਕਿਸੇ ਦੀ ਕਰਕੇ ਖੁਸ਼ ਨਹੀਂ ਹੁੰਦੀ ਕਦੇ ਵੀ। ਬਸ ਇਹ ਜੀਵ ਦੇ ਵਿੱਚ ਬੜੀ ਵੱਡੀ ਤਾਕਤ ਹੈ। ਇਹ ਜੀਵ ਨਾਲ ਭਾਵੇਂ ਸਾਰੀ ਦੁਨੀਆ 'ਚ ਪਿਆਰ ਪਾ ਲਓ ਤੇ ਭਾਵੇਂ ਸਾਰੀ ਦੁਨੀਆ ਦੁਸ਼ਮਣੀ ਪਾ ਲਓ, ਮਰਜ਼ੀ ਸਾਡੀ। ਕਮਾਲ ਦੀ ਗੱਲ, ਮਾਂ ਕਿਹੜਾ ਉਦਮ ਕਰਾਂ ਦੱਸ ਮਾਤਾ ਮੇਰੀ, ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ। ਐ ਮਾਂ ਮੈਨੂੰ ਦੱਸ ਉਹ ਕਿਹੜਾ ਉਦਮ ਕਰਾਂ ਜਿਹਦੇ ਨਾਲ ਸ਼ਤਰੂ ਸਾਰੇ ਮਿੱਤਰ ਬਣ ਜਾਣ, ਧੰਨ ਸੀ ਮਾਤਰੂ ਬਾਲਕ ਦੀ, ਕਹਿੰਦੀ ਪਰਮੇਸ਼ਰ ਆਰਾਧੀਐ। ਇੱਥੇ ਗੱਲ ਮੁੱਕਣੀ ਹੈ ਬਸ, ਸਭ ਰੋਣੇ ਧੋਣੇ ਇੱਥੇ ਮੁੱਕਣੇ ਨੇ, ਚੜ੍ਹਦੀ ਕਲਾ ਇੱਥੇ ਹੋਣੀ, ਪਰਮੇਸ਼ਰ ਆਰਾਧੀਐ। ਜਿੰਦੂ ਹੋਈਐ ਪਤਤ ਪਨੀਤਾ, ਉਹਦੇ ਨਾਲ ਪਤਤ ਪਨੀਤ ਬਣ ਜਾਣਗੇ, ਪਵਿੱਤਰ ਬਣ ਜਾਣਗੇ। ਪਤਤ ਲੋਕ ਜਿਹੜੇ ਨੇ ਪਰਮੇਸ਼ਰ ਨੂੰ ਆਰਾਧ ਕੇ ਪਵਿੱਤਰ ਬਣ ਜਾਂਦੇ ਆ। ਓਏ ਪੁੱਤਰਾ, ਜੇ ਤੂੰ ਰਾਜ ਲੈਣਾ ਹੈ, ਜੇ ਤੂੰ ਸਤਿਕਾਰ ਪ੍ਰਾਪਤ ਕਰਨਾ ਹੈ, ਜੇ ਤੈਨੂੰ ਤੇਰਾ ਹੱਕ ਚਾਹੀਦਾ, ਤੇ ਬੰਦਗੀ ਕਰਨੀ ਸ਼ੁਰੂ ਕਰ ਦੇ। ਕਹਿੰਦਾ ਮਾਤਾ ਜੀ ਹੱਥ ਜੋੜ ਕੇ ਕਹਿੰਦਾ ਦਿਓ ਆਗਿਆ, ਜਾਵਾਂ ਫਿਰ ਮੈਂ ਭਗਤੀ ਕਰਨ। ਜਦੋਂ ਇੰਨੀ ਗੱਲ ਆਖੀ ਕਹਿੰਦੀ ਪੁੱਤਰਾ ਠੀਕ ਆ, ਭਗਤੀ ਕਰਨੀ ਆ ਕਰ ਲਈ, ਪਰ ਅਜੇ ਤੇਰੀ ਉਮਰ ਬੜੀ ਛੋਟੀ, ਬੜੀ ਨਿਆਣੀ ਉਮਰ ਆ ਤੇਰੀ, ਮੈਂ ਜਾਨ ਨਹੀਂ ਦੇਣਾ। ਇਸੇ ਕਰਕੇ ਅੱਧਾ ਅੱਧੀ ਮਾਂ ਦਾ ਦਰਜਾ ਮਿਲਿਆ ਧਰੂ ਬਾਲਕ ਦੀ ਮਾਂ ਨੂੰ, ਇੱਕ ਬਾਬੇ ਫਰੀਦ ਦੀ ਮਾਂ, ਇੱਕ ਰਾਜੇ ਗੋਪੀ ਚੰਦ ਦੀ ਮਾਂ, ਤੇ ਅੱਧੀ ਮਾਂ ਦਾ ਦਰਜਾ ਮਿਲਿਆ ਬਾਬੇ ਭਾਈ ਇਹ ਖਿਮਾ ਕਰਨਾ ਭਗਤ ਧਰੂ ਦੀ ਮਾਤਾ ਨੂੰ, ਤਾਂ ਕਿਉਂਕਿ ਉਹਨੇ ਲਗਨ ਵੀ ਲਾਈ ਤੇ ਬਾਅਦ ਵਿੱਚ ਮੋਹ ਵੀ ਆ ਗਿਆ, ਰੋਕਿਆ ਵੀ, ਲਗਨ ਲਾਈ, ਅੱਧਾ ਦਰਜਾ ਮਿਲਿਆ। ਇਸ ਕਰਕੇ ਤੋਰਿਆ ਨਹੀਂ, ਫਰੀਦ ਦੀ ਮਾਂ ਨੇ ਤੋਰਿਆ, ਰਾਜੇ ਗੋਪੀ ਚੰਦ ਦੀ ਮਾਂ ਨੇ ਤੋਰਿਆ। ਰਾਜੇ ਗੋਪੀ ਚੰਦ ਦੀ ਮਾਂ ਪਤਾ ਕੀ ਕਹਿੰਦੀ, ਉਹ ਕਹਿੰਦੀ ਪੁੱਤਰਾ ਜੇ ਚੱਲਿਆ ਨਾ ਰਾਜ ਮਹਿਲਾਂ ਚ ਨਹੀਂ, ਜੇ ਜੰਗਲ ਚ ਚੱਲਿਆ ਨਾ ਤੇ 36 ਪ੍ਰਕਾਰ ਦਾ ਭੋਜਨ ਖਾਈ, ਜੇ ਚੱਲਿਆ ਮਖਮਲ ਦੇ ਗਦੇਲਿਆਂ ਚ ਵੀ। ਕਹਿੰਦੇ ਮਾਤਾ ਤੂੰ ਘਰ ਰਾਜ ਵੱਲੋਂ ਤੋਰਨ ਲੱਗੀ ਹੈ ਕਿ ਰਾਜ ਚ ਭੇਜਣ ਲੱਗੀ ਆ, ਉੱਥੇ ਕਿੱਥੇ, ਉੱਥੇ ਬਿਸਤਰੇ ਕਿੱਥੇ ਮਿਲਣਗੇ, ਉੱਥੇ ਮਹਿਲ ਕਿੱਥੇ ਨੇ? ਕਹਿੰਦੇ ਪੁੱਤਰ ਸਤ ਸੰਗਤ ਰੂਪੀ ਮਹਿਲ ਵਿੱਚ ਰਹੀ, ਗੱਲ ਸਮਝ ਲੈ, ਸਤ ਸੰਗਤ ਰੂਪੀ ਮਹਿਲ ਵਿੱਚ ਰਹੀ ਤੇ ਪ੍ਰਸ਼ਾਦਾ ਉਦੋਂ ਛਕੀ ਜਦੋਂ ਤੈਨੂੰ ਬਹੁਤੀ ਭੁੱਖ ਲੱਗ ਜਾਏ, ਫਿਰ ਅੱਕਾਂ ਦੀਆਂ ਕੁੱਕੜੀਆਂ ਵੀ ਤੈਨੂੰ 36 ਪ੍ਰਕਾਰ ਦੇ ਭੋਜਨ ਵਰਗੀਆਂ ਲੱਗਣਗੀਆਂ। ਗੱਲ ਸਮਝ ਲੱਗੀ ਹੈ ਵਿੱਚ, ਵੀ ਉਦੋਂ ਪ੍ਰਸ਼ਾਦਾ ਛਕੀ ਜਦੋਂ ਪੂਰੀ ਭੁੱਖ ਲੱਗੀ ਹੋਵੇ। ਪਿਆਰਿਓ, ਭੁੱਖ ਲੱਗੀ ਹੋਵੇ ਤੇ ਰਾਤ ਦੀ ਬਈ ਵੀ ਸਵਾਦ ਲੱਗਦੀ ਆ, ਚਾਰ ਦਿਨਾਂ ਦਾ ਪ੍ਰਸ਼ਾਦਾ ਬਹਿਆ ਵੀ ਸਵਾਦ ਲੱਗਦਾ। ਜੇ ਭੁੱਖ ਨਾ ਲੱਗੀ ਹੋਵੇ ਤੇ ਭਾਵੇਂ ਜੋ ਮਰਜ਼ੀ ਸਾਡੇ ਅੱਗੇ ਪਿਆ ਨਾਕੀ ਚੜ੍ਹੀ ਜਾਣੇ, ਵਧੀਆ ਹੀ ਨਹੀਂ ਬਣਿਆ, ਚੰਗਾ ਹੀ ਨਹੀਂ ਲੱਗਦਾ। ਭਾਵ ਇਹ ਆ ਵੀ ਭੁੱਖ ਲੱਗੀ ਤੇ ਪ੍ਰਸ਼ਾਦਾ ਸਵਾਦ ਲੱਗਦਾ, ਜੇ ਭੁੱਖ ਨਹੀਂ ਤੇ ਸਵਾਦ ਵੀ ਨਹੀਂ ਲੱਗਦਾ। ਉਹ ਕਹਿੰਦੀ 36 ਪ੍ਰਕਾਰ ਦਾ ਭੋਜਨ ਛਕਣਾ ਉਦੋਂ ਛਕੀ ਜਦੋਂ ਭੁੱਖ ਲੱਗੇਗੀ, ਅੱਕਾਂ ਦੀਆਂ ਕੁੱਕੜੀਆਂ ਵੀ ਤੈਨੂੰ ਅੰਬਾਂ ਵਰਗੀਆਂ ਲੱਗਣਗੀਆਂ। ਸਤ ਬਚਨ ਇੱਕ ਮਾਤਾ, ਤੀਜਾ ਤੂੰ ਕਹਿੰਦੀ ਵੀ ਮਖਮਲ ਦੇ ਗਦੇਲੇ ਕਿੱਥੇ ਮਿਲਣਗੇ? ਕਹਿੰਦੀ ਸੌਵੀਂ ਉਦੋਂ ਜਦੋਂ ਨੀਂਦ ਬਹੁਤਾ ਹੀ ਸਤਾਵੇ, ਫਿਰ ਜੇ ਰੋੜਿਆਂ ਤੇ ਵੀ ਪੈ ਜਾਏਗਾ ਉਹ ਵੀ ਤੈਨੂੰ ਮਖਮਲ ਦੇ ਗਦੇਲੇ ਹੀ ਲੱਗਣਗੇ। ਜੇ ਨੀਂਦ ਆਈ ਹੋਵੇ ਤੇ ਫਿਰ ਤੇ ਸਾਧ ਸਿੰਘ, ਕਹਿੰਦੇ ਨੀਂਦ ਤੇ ਸੂਲੀ ਤੇ ਵੀ ਆ ਜਾਂਦੀ, ਨੀਂਦ ਆਈ ਹੋਵੇ ਤੇ ਫਿਰ ਤੇ ਸਾਧ ਸਿੰਘ ਜੀ ਖੇਤਾਂ ਦੇ ਵਿੱਚ, ਪੇੜਾਂ ਦੇ ਵਿੱਚ ਜ਼ਿਮੀਦਾਰ ਸੌ ਜਾਂਦੇ। ਉੱਥੇ ਸਾਧ ਸੰਗਤ ਜੀ ਖੇਤਾਂ ਦੇ ਵਿੱਚ ਬੂਝਿਆਂ ਦੇ ਵਿੱਚ ਹੀ ਸੌ ਜਾਂਦੇ ਨੇ, ਜੀਰੀ ਦੇ ਉੱਤੇ ਹੀ ਸੌ ਜਾਂਦੇ ਨੇ ਜਦੋਂ ਨੀਂਦ ਆਈ ਹੋਵੇ। ਜੇ ਨੀਂਦ ਨਾ ਆਈ ਹੋਵੇ ਤੇ ਸ਼ਨੀਲ ਦੀ ਰਜਾਈ ਚ ਵੀ ਪਾਸੇ ਫਾਰੀ ਜਾਂਦਾ। ਆਖੋ ਸਤਨਾਮ।
ਵਾਹਿਗੁਰੂ।
ਸੌਣਾ ਉਦੋਂ ਹੈ ਜਦੋਂ ਨੀਂਦ ਆਵੇ, ਜਦੋਂ ਨੀਂਦ ਆਵੇ ਫਿਰ ਤੈਨੂੰ ਜਿਹੜੇ ਰੋੜੇ ਆ ਉਹ ਵੀ ਤੈਨੂੰ ਮਖਮਲ ਦੇ ਗਦੇਲਿਆਂ ਵਰਗੇ ਲੱਗਣਗੇ। ਅੱਛਾ ਮਾਤਾ, ਰਾਜੇ ਗੋਪੀ ਚੰਦ ਦੀ ਮਾਂ ਨੇ ਤੋਰਿਆ, ਧਰੂ ਬਾਲਕ ਦੀ ਮਾਂ ਨੂੰ ਮੋਹ ਆ ਗਿਆ, ਉਹਨੇ ਤੋਰਿਆ ਹੀ ਨਹੀਂ। ਫਿਰ ਹੋਇਆ ਕਿ ਇਹ ਜਿਹੜਾ ਧਰੂ ਬਾਲਕ ਹੈ ਨਾ, ਜਦੋਂ ਮਾਂ ਆਗਿਆ ਨਹੀਂ ਦਿੰਦੀ, ਕਹਿੰਦਾ ਮਾਤਾ ਫਿਰ ਮਰਜ਼ੀ ਤੇਰੀ ਆ, ਜਾਣਾ ਤੇ ਮੈਂ ਹੈ। ਸੁੱਤੀ ਪਈ ਮਾਂ ਨੂੰ ਛੱਡ ਕੇ ਕਰਕੇ 5 ਕੁ ਪਰਕਰਮਾ ਟੇਕ ਕੇ ਮੱਥਾ, ਕਹਿੰਦਾ ਮਾਂ ਮਾਫ ਕਰਦੀ, ਤੇਰੀ ਆਗਿਆ ਤੋਂ ਬਿਨਾਂ ਚੱਲਿਆ, ਮਾਫੀ ਵੀ ਮੰਗੀ ਨਾ। ਮਾਂ ਮੈਨੂੰ ਮਾਫ ਕਰਦੀ, ਮੈਂ ਤੇਰੀ ਆਗਿਆ ਤੋਂ ਬਿਨਾਂ ਚੱਲਿਆ, ਪਰ ਕਰਾਂ ਕੀ, ਜਾਂ ਤੇ ਤੂੰ ਮੈਨੂੰ ਲਗਨ ਲਾਉਂਦੀ ਨਾ, ਹੁਣ ਮੈਂ ਭਗਤੀ ਕਰਨੀ ਵੀ ਕਰਨੀ। 5 ਸਾਲਾਂ ਦੀ ਉਮਰ ਦਾ ਬੱਚਾ ਵੇਖੋ ਖਾਂ ਕਿੱਡਾ ਬੁੱਲਾ, ਘਰੋਂ ਤੁਰ ਪਿਆ। ਬੇਨਤੀ ਮੈਂ ਕਰ ਰਿਹਾ ਸਾਂ, ਬੰਦਾ ਲਾਲਚ ਕਰਕੇ ਵੀ ਗੁਰਦੁਆਰੇ ਜੁੜ ਜੇ ਤਾਂ ਵੀ ਮਾੜੀ ਗੱਲ ਨਹੀਂ। ਲਓ, ਇੱਛਾ ਰਾਜ ਦੀ ਲੈ ਕੇ ਤੁਰਿਆ ਵੀ ਮੈਨੂੰ ਰਾਜ ਮਿਲੇ, ਮੈਨੂੰ ਮੇਰਾ ਅਧਿਕਾਰ ਮਿਲੇ, ਮੈਨੂੰ ਹਾਥੀ ਘੋੜੇ ਸਭ ਕੁਝ ਮਿਲੇ। ਜਦੋਂ ਧਰੂ ਬਾਲਕ ਘਰੋਂ ਤੁਰਿਆ, ਭਾਈ ਗੁਰਦਾਸ ਜੀ ਕਹਿੰਦੇ ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ।
ਮਨ ਤਾਂ ਹੋ ਕੇ ਵੈਰਾਗੀ ਤੁਰ ਚੱਲਿਆ, ਜੋਗ ਕਮਾਉਣ ਵਾਸਤੇ ਆਹ ਵੈਰਾਗੀ ਹੋ ਗਿਆ, ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ, ਮਨ ਵਿੱਚ ਲੱਗਿਆ ਵੈਰਾਗ ਤੇ ਧਰੂ ਚੱਲ ਪਿਆ ਜੰਗਲਾਂ ਦੇ ਵਿੱਚ, ਜੰਗਲਾਂ ਦੇ ਵਿੱਚ ਜਾ ਰਿਹਾ। ਸਾਧ ਸੰਗਤ ਜੀ ਪਤਾ ਹੈ ਨੀ ਜਾਣਾ ਕਿੱਧਰ ਨੂੰ ਆ, ਹੌਲੀ ਹੌਲੀ ਗਾਂਹ ਨੂੰ ਤੁਰਿਆ ਜਾਂਦਾ, ਰੱਬਾ ਮੈਂ ਆ ਰਿਹਾ, ਪਤਾ ਹੈ ਨੀ ਵੀ ਨਾਮ ਜਪਣਾ ਕਿਵੇਂ ਆ, ਕੀ ਜੁਗਤੀ ਹੁੰਦੀ ਆ, ਕੀ ਨਾਮ ਲੈਣਾ ਇਹ ਵੀ ਨੀ ਪਤਾ, ਬਸ ਤੁਰਿਆ ਹੀ ਜਾਂਦਾ ਗਾਂਹ ਨੂੰ। ਘਣੇ ਜੰਗਲ ਕਿਤੇ ਡਿੱਗ ਪਿਆ ਬੱਚਾ ਸੀ, 5 ਸਾਲਾਂ ਦਾ, ਨੀਂਦ ਆ ਗਈ ਸਵੇਰੇ, ਸੂਰਜ ਦੀਆਂ ਕਿਰਨਾਂ ਪਈਆਂ ਤੇ ਜਾਗ ਆਈ, ਫਿਰ ਵੀ ਗਾਂਹ ਹੀ ਤੁਰਿਆ ਜਾਂਦਾ, ਪਤਾ ਹੈ ਨੀ ਕਿੱਧਰ ਜਾਣਾ। ਇਹਨੇ ਨੂੰ ਬਰਮਾ ਦੇ ਪੁੱਤਰ ਨਾਰਦ ਜੀ ਆ ਗਏ ਵਿਚਰਦੇ ਵਿਚਰਦੇ, ਉਹ ਆਏ, ਉਹਨਾਂ ਨੇ ਵੇਖਿਆ ਇਹ ਬੱਚਾ ਕੌਣ ਆ ਛੋਟਾ ਜਿਹਾ, ਇਹ ਜੰਗਲਾਂ ਚ ਕਿਆ ਕਰਦਾ ਫਿਰਦਾ। ਸਾਧ ਸੰਗਤ ਜੀ ਸਾਹਮਣੇ ਆ ਖਲੋਤੇ, ਇੱਕਦਮ ਜਦੋਂ ਪ੍ਰਗਟ ਹੋਏ ਤੇ ਧਰੂ ਬਾਲਕ ਪੁੱਛਦਾ, ਜੀ ਤੁਸੀਂ ਭਗਵਾਨ ਹੋ? ਉਹ ਕਹਿੰਦੇ ਭਗਵਾਨ ਤੇ ਬੜੀ ਦੂਰ ਆ, ਮੈਂ ਰੱਬ ਨਹੀਂ, ਮੈਂ ਤੇ ਉਹਦਾ ਸੇਵਕ। ਤੂੰ ਦੱਸ ਬਈ ਤੂੰ ਕੌਣ ਆ, ਦੱਸ ਬਈ ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ, ਪੁੱਛਦੇ ਨੇ ਨਾਰਦ ਵਿੱਚ ਵਿਰਾਗ ਲੱਗਿਆ ਤੇ ਲੱਗਿਆ ਕਿਵੇਂ? ਮਤਰੇਈ ਮਾਂ ਨੇ ਚਪੇੜਾ ਮੇਰੇ ਮਾਰੀਆਂ, ਓਹੋ ਮੈਂ ਘਰ ਬਾਰ ਛੱਡ ਤੁਰਿਆ, ਮਾਂ ਨੇ ਚਪੇੜਾ ਮੇਰੇ ਮਾਰੀਆਂ, ਘਰ ਬਾਰ ਛੱਡ ਤੁਰਿਆ। ਪੇੜਾਂ ਮਾਰੀਆਂ ਬਾਬਾ, ਇਸ ਕਰਕੇ ਰਿਸ਼ੀਆ ਮੈਂ ਘਰ ਬਾਰ ਛੱਡ ਕੇ ਆ ਗਿਆ, ਮੈਂ ਰੱਬ ਨੂੰ ਮਿਲਣਾ। ਕੀ ਆਖਿਆ ਫਿਰ ਨਾਰਦ ਜੀ? ਕਹਿੰਦੇ ਗੱਲ ਸੁਣ ਬੱਚਿਆ, ਆਵਾਜ਼ ਸੁਣਦੀ ਤੈਨੂੰ ਕੋਈ? ਸੁਣ ਜਰਾ, ਆਵਾਜ਼ ਆ ਰਹੀ ਕੋਈ? ਕਹਿੰਦੇ ਆਉਂਦੀ ਕੌਣ? ਕਾਹਦੀ? ਕਹਿੰਦੇ ਸ਼ੇਰ ਮੁੱਕਦੇ ਨੇ, ਵੇਖਦੇ ਸਹੀ ਸ਼ੇਰਾਂ ਦੇ ਗਰਜਣ ਦੀ ਆਵਾਜ਼ ਆਉਂਦੀ ਹੈ, ਇੱਥੇ ਸ਼ੇਰ ਗਰਜਦੇ ਆ, ਤੂੰ ਕਹਿੰਦਾ ਨਾਮ ਜਪਣਾ। ਤੇਥੋਂ ਨਾਮ ਜਪਿਆ ਨਹੀਂ ਜਾਣਾ ਤੇ ਜੰਗਲਾਂ ਚ ਸ਼ੇਰ
ਨਹੀਂ ਤੇ ਜਾਓ ਫਿਰ ਤੁਸੀਂ ਮੇਰੇ ਕੀ ਲੱਗ ਜਾਓ ਮੇਰੇ ਤੇ ਦੁਸ਼ਮਣ ਹੋ ਜਿਹੜੇ ਨਾਮ ਜਪਣ ਤੋਂ ਰੋਕਦੇ
ਹੋ
ਤੇ ਪਰਖ ਹੋ ਰਹੀ ਸੀ ਨਾ ਲਾ ਲਾ ਕਸਵੱਟੀਆਂ ਪਰਖਦਾ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਨਾਰਦ ਜੀ ਨੇ ਤੇ ਪਰਖ ਕੀਤੀ ਉਹਨਾਂ ਨੇ ਤੇ ਗੁਰੂ ਬਣਨਾ ਸੀ ਨਾ ਉਹਦਾ ਤੇ ਗੁਰੂ ਪਰਖ ਲੈਂਦਾ ਪਹਿਲਾਂ ਸੇਵਕ ਦੀ ਉਹਨੇ ਵੇਖਿਆ ਵੀ ਵਿਰਾਗ ਕਿਤੇ ਕੱਚਾ ਤੇ ਨਹੀਂ ਹੈ ਉੱਪਰੋਂ ਉੱਪਰੋਂ ਤੇ ਨਹੀਂ ਵਿਰਾਗ ਕਿਤੇ ਇਹ ਪਰਖਣ ਵਾਸਤੇ ਨਾਰਦ ਜੀ ਨੇ ਕਿਹਾ ਸੀ ਸ਼ੇਰ ਖਾ ਜਾਣਗੇ ਤੈਨੂੰ
ਤੇ ਗਾਂ ਤੋਂ ਧਰੂ ਨੇ ਕੀ ਆਖਿਆ ਪਿੱਛੇ ਨਹੀਂ ਮੁੜਨਾ ਮਰਨੀ ਮਰ ਜਾਵਾਂਗਾ ਪਿੱਛੇ ਨਹੀਂ ਮੁੜਨਾ ਰਿਸ਼ੀਆ ਪਿੱਛੇ ਨਹੀਂ ਮੁੜਨਾ ਰਿਸ਼ੀਆ
ਮਰਨੀ ਮਰ ਜਾਵਾਂਗਾ ਪਿੱਛੇ ਨਹੀਂ ਮੁੜਨਾ ਰਿਸ਼ੀਆ ਮਰਨੀ ਮਰ ਜਾਵਾਂਗਾ ਪਿੱਛੇ ਨਹੀਂ ਮੁੜਨਾ ਰਿਸ਼ੀਆ ਮਰਨੀ ਮਰ ਜਾਵਾਂਗਾ ਪਿੱਛੇ ਨਹੀਂ ਮੁੜਨਾ ਰਿਸ਼ੀਆ ਮਰਨੀ ਮਰ ਜਾਵਾਂਗਾ ਪਿੱਛੇ ਨਹੀਂ ਮੁੜਨਾ ਰਿਸ਼ੀਆ
ਜੇ ਤੁਸੀਂ ਕਹਿੰਦੇ ਹੋ ਪਿੱਛੇ ਮੁੜਨਾ ਤੇ ਫਿਰ ਤੇ ਮੇਰੇ ਦੁਸ਼ਮਣ ਹੋ ਤੁਸੀਂ ਜਦੋਂ ਇੰਨੀ ਗੱਲ ਕੀਤੀ ਨਾ ਉਹ ਕਹਿੰਦੇ ਵੀ ਇਹ ਤੇ ਪੱਕਾ ਹੈ 50 ਸਾਲਾਂ ਦੀ ਉਮਰ ਮਰ ਜੂ ਪਰ ਕਹਿੰਦਾ ਪਿੱਛੇ ਨਹੀਂ ਮੁੜਨਾ ਇੱਥੇ ਚਾਰ ਦਿਨ ਸ੍ਰੀ ਸਾਹਿਬ ਪਾਈ ਕਿਸੇ ਨੇ ਕਹਿਤਾ ਕੀ ਤੂੰ ਆ ਪਾਈ ਫਿਰਦਾ ਲੈ ਲੋਕ ਤੇ ਮੈਨੂੰ ਗੱਲਾਂ ਕਰਦੇ ਨੇ ਛੱਡੋ ਪਰਾਂ ਜੀ ਕਿਆ ਲੈਣਾ ਚਾਰ ਤਰ੍ਹਾਂ ਦੇ ਸ਼ਰਧਾਲੂ ਹੁੰਦੇ ਨੇ ਇੱਕ ਹੁੰਦੇ ਨੇ ਉਹ ਜਿਹੜੇ ਚਲੇ ਜਾਣ ਤਾਂ ਕੋਈ ਨਹੀਂ ਨਾ ਜਾਣ ਤਾਂ ਕੋਈ ਨਹੀਂ ਘਰ ਬੈਠੇ ਵੀ ਉਹੋ ਜਿਹੇ ਨੇ ਇੱਥੇ ਵੀ ਬੈਠੇ ਉਹੋ ਜਿਹੇ ਨੇ ਉਹਨਾਂ ਨੇ ਇੱਥੇ ਬਹਿ ਕੇ ਵੀ ਘਰਾੜੇ ਮਾਰਨੇ ਟੀਵੀ ਪਾ ਕੇ ਉਹਦੇ ਘਰਾੜੇ ਚੱਲ ਰਹੇ ਇੱਥੇ ਵੀ ਸੰਗਤ ਵਿੱਚ ਉਹ ਘਰ ਰਹਿਣ ਤਾਂ ਕੋਈ ਨਹੀਂ ਚਲੇ ਜਾਣ ਤਾਂ ਕੋਈ ਨਹੀਂ ਨਾ ਜਾਣ ਤਾਂ ਕੋਈ ਨਹੀਂ ਉਹ ਸਰੋਤੇ ਪਹਿਲੇ ਦਰਜੇ ਦੇ ਜਿਹੜੇ ਸ਼ਰਧਾਲੂ ਦੂਜੇ ਸ਼ਰਧਾਲੂ ਉਹ ਹੁੰਦੇ ਨੇ ਜਿਹੜੇ ਜੁੜ ਗਏ ਮਾੜੀ ਜੀ ਠੋਕਰ ਵੱਜੀ ਤੇ ਟੁੱਟ ਗਏ ਠੋਕਰ ਕਿੱਦਾਂ ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਲਓ ਜੀ ਐਵੇਂ ਤੁਰੇ ਫਿਰ ਤੇ ਟਰਾਲੀਆਂ ਭਜਾਈ ਲਓ ਜੀ ਲੋਕ ਤੇ ਗੱਲਾਂ ਕਰਦੇ ਨੇ ਆਪਾਂ ਨਹੀਂ ਜਾਣਾ ਇਹ ਹੁੰਦੇ ਨੇ ਦੂਜੇ ਸ਼ਰਧਾਲੂ ਤੀਜੇ ਉਹ ਹੁੰਦੇ ਆ ਜਿਹੜੇ ਮਾੜੀ ਮੋਟੀ ਠੋਕਰ ਵੱਜੇਗੀ ਝੱਲ ਲੈਣਗੇ ਜਦੋਂ ਕਦੇ ਵੱਡੀ ਤਕੜੀ ਸੱਟ ਵੱਜ ਜੇ ਫਿਰ ਨਹੀਂ ਝੱਲ ਸਕਦੇ ਕਿੱਦਾਂ ਵੀ ਕੋਈ ਨਾ ਰੱਬ ਕਰੇ ਨੇੜਲਾ ਛੱਡ ਕੇ ਚੱਲਿਆ ਜਾਵੇ ਸਦਾ ਵਾਸਤੇ ਫਿਰ ਹੁੰਦਾ ਮੈਂ ਬੜੇ ਵੇਖੇ ਨੇ ਕਹਿਣਗੇ ਬਾਬਾ ਜੀ ਮੇਰਾ ਤੇ ਪੁੱਤ ਜਵਾਨ ਚੱਲਿਆ ਗਿਆ ਹੁਣ ਮੈਂ ਗੁਰਦੁਆਰੇ ਤੋਂ ਕੀ ਲੈਣਾ ਬਥੇਰੇ ਮੱਥੇ ਟੇਕੇ ਬਥੇਰੇ ਨੱਕ ਰਗੜੇ ਆ ਉਹ ਵੀ ਹੈਗੇ ਆ ਉਹ ਤੀਜੇ ਦਰਜੇ ਦੇ ਸ਼ਰਧਾਲੂ ਨੇ ਜਿਹੜੇ ਮਾੜੀ ਮੋਟੀ ਠੋਕਰ ਤੇ ਝੱਲ ਕੇ ਤੁਰਦੇ ਰਹਿਣਗੇ ਜਿੱਦਣ ਮਾੜੀ ਜੀ ਵੱਡੀ ਠੋਕਰ ਵੱਜ ਗਈ ਉਦਣ ਹੀ ਬਹਿ ਗਏ ਘਰ ਚੌਥੇ ਉਹ ਨੇ ਜਿਹੜੇ ਕਹਿੰਦੇ ਨੇ ਮਰਨੀ ਮਰ ਜਾਵਾਂਗੇ ਪਰ ਤੇਰਾ ਦੁਆਰਾ
ਨਹੀਂ ਛੱਡਣਾ
ਜੋ ਮਰਜ਼ੀ ਹੋ ਜਾਵੇ ਉਹ ਸੁੱਖ ਵਿੱਚ ਵੀ ਚੜ੍ਹਦੀ ਕਲਾ ਦੁੱਖ ਵਿੱਚ ਵੀ ਚੜ੍ਹਦੀ ਕਲਾ ਹੀ ਹੈ ਬਸ ਉਹਨਾਂ ਨੇ ਦੁਆਰਾ ਨਹੀਂ ਛੱਡਣਾ ਗੁਰੂ ਦਾ ਮਰ ਜਾਣਗੇ ਸਿਰ ਵੱਢਿਆ ਤੇ ਜਾਏ ਉਹ ਦਰ ਦਰ ਤੇ ਸਿਰ ਨਹੀਂ ਚੁੱਕਣਗੇ ਇਹ ਚੌਥੇ ਦਰਜੇ ਦੇ ਪੱਕੇ ਸ਼ਰਧਾਲੂਆਂ ਦੀ ਗੱਲ ਹੈ ਤੇ ਉਹ ਹੁਣ ਜਿਹੜਾ ਸੀ ਸ਼ਰਧਾ ਬੜੀ ਪੂਰੀ ਮਨ ਵਿੱਚ ਧਰੂ ਕਹਿੰਦਾ ਜੁਗਤੀ ਦੱਸੋ ਕੋਈ ਫਿਰ ਨਾਰਦ ਨੇ ਵੇਖਿਆ ਤੇ ਫਿਰ ਉਹਨੇ ਉਪਦੇਸ਼ ਦਿੱਤਾ ਗੁਰਮੰਤਰ ਦਿੱਤਾ ਚਤੁਰਭੁਜ ਪਰਮੇਸ਼ਰ ਦਾ ਧਿਆਨ ਏਦਾਂ ਤੇ ਧਰਨਾ ਹੈ ਏਦਾਂ ਤੂੰ ਉਹਨਾਂ ਦਾ ਜਿਹੜਾ ਸਰੂਪ ਹੈ ਸਾਹਮਣੇ ਲਿਆ ਇਸ ਤਰ੍ਹਾਂ ਤੂੰ ਸਿਮਰਨ ਕਰਨਾ ਹੈ ਜਦੋਂ ਗੁਰਮੰਤਰ ਦੇ ਦਿੱਤਾ ਬਸ ਫਿਰ ਧਰੂ ਬਾਲਕ ਬਹਿ ਗਿਆ ਮਾਰ ਕੇ ਚੌਂਕੜਾ ਲੋ ਲਾਲਚ ਵੱਸ ਸੀ ਨਾ ਲਾਲਚ ਵੱਸ ਹੋ ਕੇ ਆਇਆ ਸੀ ਨਾ ਵੀ ਮੈਨੂੰ ਰਾਜ ਮਿਲੇ ਕਿਸ ਉੱਦਮ ਤੇ ਰਾਜ ਮਿਲੇ ਗੱਲ ਤੇ ਇੱਥੋਂ ਸ਼ੁਰੂ ਹੋਈ ਹੈ ਇੱਛਾ ਤੇ ਰਾਜ ਦੀ ਸੀ ਅਜੇ ਬੈਠਾ ਹੀ ਹੈ ਤੇ ਉਸੇ ਸਮੇਂ ਨਾਰਦ ਗਿਆ ਉਹ ਤਾਨਪਾਤ ਕੋਲ ਸਿੱਧਾ ਹੀ ਵੀ ਤੂੰ ਇੱਥੇ ਲੋਕਾਂ ਦਾ ਨਿਆਂ ਕਰਦਾ ਤੇਰਾ ਤੇ ਪੁੱਤਰ ਜੰਗਲ 'ਚ ਬੈਠਾ ਉਹ ਭਗਤੀ ਲੱਗਾ ਕਰਨ ਜੇ ਸ਼ੇਰ ਸ਼ੂਰ ਉਹਨੂੰ ਖਾ ਗਿਆ ਨਾ ਕੋਈ ਤੇ ਤੈਨੂੰ ਤੇ ਨਰਕਾਂ 'ਚ ਵੀ ਕਿਤੇ ਥਾਂ ਨਹੀਂ ਮਿਲਣੀ ਜਾਂ ਪੁੱਤ ਆਪਣੇ ਨੂੰ ਲਿਆ ਘਰ ਨਾਰਦ ਨੇ ਉਸੇ ਸਮੇਂ ਤਾਨਪਾਤ ਨੇ ਭੇਜੇ ਆਪਣੇ ਸੇਵਾਦਾਰ ਆਪਣੇ ਨੌਕਰ ਚਾਕਰ ਜਾਓ ਧਰੂ ਨੂੰ ਆਖੋ ਅੱਧਾ ਰਾਜ ਸਾਂਭੇ ਆ ਕੇ ਉਹਦੇ ਚੇਲੇ ਚਾਟੜੇ ਗਏ ਸਾਰੇ ਮੰਤਰੀ ਸੰਤਰੀ ਜਾ ਕੇ ਕਹਿੰਦੇ ਧਰੂ ਬਾਲਕ ਨੂੰ ਆ ਜਾਓ ਅੱਧਾ ਰਾਜ ਸਾਂਭੋ ਧਰੂ ਕਹਿੰਦਾ ਭਗਤੀ ਸ਼ੁਰੂ ਹੀ ਕਰਨ ਲੱਗਿਆ ਹੁਣ ਹੀ ਅੱਧਾ ਰਾਜ ਮਿਲਦਾ ਤਾਂ ਭਗਤੀ ਕਰਾਂਗੇ ਫਿਰ ਪਤਾ ਨਹੀਂ ਕੀ ਕੁਛ ਮਿਲ ਜਾਣਾ ਥੋੜਾ ਹੀ ਸਮਾਂ ਲੰਘਿਆ ਉਹ ਤਾਨਪਾਤ ਖੁਦ ਚੱਲਿਆ ਗਿਆ ਕਹਿੰਦੇ ਪੁੱਤ ਚੱਲ ਚੱਲੀਏ ਸਾਰਾ ਹੀ ਰਾਜ ਸਾਂਭ ਲੈ ਸਾਰਾ ਹੀ ਰਾਜ ਤੇਰਾ ਉਸ ਸਮੇਂ ਕਹਿੰਦੇ ਬਾਪੂ ਪਿਤਾ ਜੀ ਭਗਤੀ ਕਰਨੀ ਜਿੱਦਣ ਮੈਂ ਸ਼ੁਰੂ ਕੀਤੀ ਸੀ ਨਾ ਉਦਣ ਮੇਰੇ ਮਨ 'ਚ ਇੱਛਾ ਇਹ ਸੀ ਵੀ ਰਾਜ ਲੈਣਾ ਪਰ ਜਿਹੜਾ ਆਹ ਆਨੰਦ ਹੈ ਉਹ ਰਾਜ ਗੱਦੀ ਤੇ ਬਹਿ ਕੇ ਆਨੰਦ ਨਹੀਂ ਜਿਹੜਾ ਆਨੰਦ ਮੈਨੂੰ ਹੁਣ ਆਇਆ ਨਾ ਇਹਨਾਂ ਭਗਤੀ ਕਰਕੇ ਜਿਹੜਾ ਸਿਮਰਨ ਕਰਕੇ ਆਨੰਦ ਆਇਆ ਰਾਜ ਵਿੱਚ ਕੀ ਆਨੰਦ ਹੈ ਚਾਹ ਗਈ ਚਿੰਤਾ ਮਿੱਟੀ ਮਨਵਾ ਬੇਪਰਵਾਹ ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ ਮੈਨੂੰ ਤੇ ਲੋੜ ਹੀ ਨਹੀਂ ਮੈਂ ਤੇ ਸ਼ਹਿਨਸ਼ਾਹ ਬਣ ਗਿਆ ਆਹ ਆਨੰਦ ਕਿਤੇ ਧਰਿਆ ਪਿਆ ਜਿਹੜਾ ਸਿਮਰਨ ਤੇ ਆਨੰਦ ਹੈ ਵਾਹਿਗੁਰੂ ਸਿਮਰਨ ਰਾਮ ਰਾਮ ਕਹਿ ਲਓ ਖੁਦਾ ਖੁਦਾ ਕਹਿ ਲਓ ਵਾਹਿਗੁਰੂ ਕਹਿ ਲਓ ਜਿਹੜਾ ਇਹਦੇ 'ਚ ਆਨੰਦ ਹੈ ਉਹ ਹੈ ਕਿਤੇ ਉਸ ਸਮੇਂ ਕਹਿੰਦੇ ਬਾਪੂ ਜੀ ਪਿਤਾ ਜੀ ਇਹ ਰਾਜਨ ਮੈਨੂੰ ਨਹੀਂ ਲੋੜ ਤੁਹਾਡੇ ਰਾਜ ਦੀ ਝੂਠੇ ਰਾਜ ਦੀ ਲੋੜ ਨਹੀਂ ਕੋਈ ਤੇ ਰਾਜ ਲੈਣਾ
ਸੱਚਖੰਡ
ਦਾ ਕਿਤੇ ਹੁਣ ਤੇ ਲੋੜ ਹੀ ਫਿਰ ਕਹਿੰਦੇ ਨੇ ਧਰੂ ਨੇ 5 ਮਹੀਨੇ ਬੰਦਗੀ ਕੀਤੀ ਸਿਰਫ 5 ਮਹੀਨੇ ਸਿਰਫ 5 ਮਹੀਨੇ ਕਠਣ ਤਪੱਸਿਆ ਉਹਨਾਂ ਵੇਲਿਆਂ ਵਿੱਚ ਇਹੀ ਕਰਨਾ ਪੈਂਦਾ ਸੀ ਬੇਨਤੀ ਕਰ ਚੁੱਕਿਆ ਨਾ ਵੀ ਉਮਰਾਂ ਸੀ ਲੰਬੀਆਂ ਤੇ ਸਾਧਨ ਹੋਰ ਸੀ ਅੱਜ ਦਾ ਸਾਧਨ ਹੋਰ ਉਦੋਂ ਢੰਗ ਹੋਰ ਸੀ ਅੱਜ ਤਰੀਕਾ ਹੋਰ ਹੈ ਜੁੜਨਾ ਸਭ ਨੇ ਨਾਮ ਨਾਲ ਹੀ ਹੈ ਪਤਾ ਭਲਾ ਉਦੋਂ ਵੀ ਨਾਮ ਨਾਲ ਹੀ ਹੁੰਦਾ ਸੀ ਮਰੀਜ਼ ਉਦੋਂ ਵੀ ਅੱਜ ਵਰਗੀ ਸੀ ਪਰ ਇਹ ਸੀ ਵੀ ਢੰਗ ਵੱਖੋ ਵੱਖਰੇ ਧਰਮ ਦੇ ਪੈਰੋਕਾਰਾਂ ਨੇ ਅਪਣਾਏ ਧਰੂ ਬਾਲਕ ਨੇ 5 ਮਹੀਨੇ ਇੱਕ ਲੱਤ ਦੇ ਭਾਰ ਖੜ ਕੇ ਬੰਦਗੀ ਕੀਤੀ ਆਖੋ ਸਤਨਾਮ ਪਹਿਲਾ ਮਹੀਨਾ ਫਲ ਖਾਂਦਾ ਰਿਹਾ ਦੂਜਾ ਮਹੀਨਾ ਪੱਤੇ ਤੀਜਾ ਮਹੀਨਾ ਸੱਕ ਚੌਥਾ ਮਹੀਨਾ ਕੱਲਾ ਹੀ ਪਾਣੀ ਪੰਜਵਾਂ ਮਹੀਨਾ ਕੁਝ ਵੀ ਨਹੀਂ ਛਕਿਆ ਕਹਿੰਦੇ ਇੰਦਰ ਨੂੰ ਵੀ ਫਿਕਰ ਪੈ ਗਿਆ ਸਵਰਗਾਂ ਦਾ ਰਾਜਾ ਕਹਿੰਦਾ ਇਹ ਕਿਤੇ ਮੇਰਾ ਹੀ ਰਾਜ ਨਾ ਖੋਲੇ ਮੇਰੇ ਰਾਜ ਬੁਲਾਉਣ ਵਾਸਤੇ ਭਗਤੀ ਨਾ ਕਰਦਾ ਹੋਵੇ ਉਹਨੇ ਵੀ ਬਥੇਰਾ ਡਰਾਇਆ ਧਮਕਾਇਆ ਬਥੇਰਾ ਭੂਤ ਪ੍ਰੇਤ ਕਹਿ ਲਓ ਜਿੱਦਾਂ ਡਰਾਉਣ ਵਾਸਤੇ ਭੇਜੇ ਨਾ ਡਰਿਆ ਬੱਚਾ 5 ਸਾਲਾਂ ਦੀ ਉਮਰ ਸਿਰਫ ਬਸ ਫਿਰ 5 ਮਹੀਨਿਆਂ ਦੀ ਬੰਦਗੀ ਤੋਂ ਬਾਅਦ ਪ੍ਰਗਟ ਹੋ ਗਏ ਭਗਵਾਨ ਵਿਸ਼ਨੂੰ ਉਹਦਾ ਵੀ ਸੰਘਾਸਨ ਡੋਲ ਗਿਆ ਵੀ 5 ਸਾਲਾਂ ਦਾ ਸਿਰਫ 5 ਸਾਲਾਂ ਦਾ ਮੈਂ ਵੇਖਣਾ ਉਹਨਾਂ ਬੱਚਿਆਂ ਵੱਲ ਜਿਹਨਾਂ ਨੂੰ ਨਿੱਕਿਆਂ ਨਿੱਕਿਆਂ ਨੂੰ ਅੱਜ ਲੱਗਣ ਲੱਗ ਲਈ ਮੈਂ ਵੇਖਿਆ ਨਿੱਕੇ ਨਿੱਕੇ ਬੱਚੇ ਬਾਹਾਂ ਖੜੀਆਂ ਕਰਦੇ ਨੇ ਰਾਜ ਕਰੇਗਾ ਖਾਲਸਾ ਨਿੱਕੇ ਨਿੱਕੇ ਬੱਚੇ 2-2, 3-3 ਸਾਲਾਂ ਦੇ ਬੱਚੇ ਅੱਜ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਤੇ ਜਿਨ੍ਹਾਂ ਦੇ ਅੰਦਰ 5-7 ਸਾਲਾਂ ਦੇ ਵਿੱਚ ਹੀ ਗੁਰਮਤਿ ਘਰ ਕਰ ਗਈ ਦੁਨੀਆ ਇੱਧਰ ਦੀ ਇੱਧਰ ਹੋ ਜੇ ਡੋਲਣਗੇ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਟਾਣੀ ਨੂੰ ਜਿੱਧਰ ਮਰਜ਼ੀ ਮੋੜ ਲਓ ਫੜ ਕੇ ਜਦੋਂ ਟਾਣੀ ਤੋਂ ਟਾਣ ਬਣ ਜਾਏ ਨਾ ਫਿਰ ਆਰੀ ਚੁੱਕਣੀ ਪੈਂਦੀ ਪਿਆਰਿਓ ਟਾਣੀ ਨੂੰ ਜਿੱਧਰ ਮਰਜ਼ੀ ਮੋੜ ਲਓ ਜੈਸੀ ਕਬੀਰ ਜੈਸੀ ਉਪਜੀ ਪੇੜ ਤੇ ਜਿਉ ਤੈਸੀ ਨਿਭ ਹੈ ਓੜ ਹੀਰਾ ਕਿਸਕਾ ਬੋਪਰਾ ਪੁਜੈ ਨਾ ਰਤਨ ਕਰੋ। ਜਿੱਦਣ ਬੱਚੇ ਨੇ ਜਨਮ ਲਿਆ, ਜਿੱਦਣ ਅਸੀਂ ਜਨਮ ਲਿਆ ਸੀ ਸਾਰੇ, ਦੱਸੋ ਬਈ ਉਦੋਂ ਕੋਈ ਰੋਗ ਹੈ ਸੀ, ਕੋਈ ਵਿਕਾਰ ਸੀ? ਸ਼ਰਾਬ ਨਹੀਂ, ਕੋਈ ਮਾਸ ਨਹੀਂ, ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਛ ਵੀ ਨਹੀਂ ਸੀ। ਜਿਉਂ ਜਿਉਂ ਵੱਡੇ ਹੁੰਦੇ ਗਏ, ਜਿਵੇਂ ਟਾਹਣੀ ਜਿਹੜੀ ਆ ਜਿਵੇਂ ਦਰਖਤ ਤੋਂ ਪੈਦਾ ਹੁੰਦੀ ਹੈ, ਜੇ ਉਵੇਂ ਜਿਵੇਂ ਵੱਧਦੀ ਜਾਏ ਵੱਧਦੀ ਜਾਏ ਵੱਧਦੀ ਜਾਏ ਉਹ ਬੜਾ ਸੋਹਣਾ ਟਾਹਣ ਬਣਦੀ ਹੈ ਨਾ, ਉਹ ਕਿਸੇ ਦੇ ਘਰ ਦਾ ਸ਼ਿੰਗਾਰ ਵੀ ਬਣ ਜਾਏਗੀ। ਜਿਵੇਂ ਪੈਦਾ ਹੋਈ ਸੀ ਉਵੇਂ ਹੀ ਵਧੇ, ਸਿੱਧੀ ਪੈਦਾ ਹੁੰਦੀ ਹੈ ਤੇ ਜਿਹਦੇ ਚ ਵਿੰਗ ਵਾਲ ਪੈ ਗਏ ਉਹ ਤੇ ਫਿਰ ਬਾਲਣ ਦੇ ਕੰਮ ਆਉਂਦੀ ਆ। ਖੁਸ਼ ਸਤਨ
ਵਾਹਿਗੁਰੂ,
ਉਹਦਾ ਫਰਨੀਚਰ ਤੇ ਨਹੀਂ ਬਣਦਾ, ਜਿਹਦੇ ਚ ਵਿੰਗ ਵਾਲ ਪੈ ਗਏ ਉਹਦਾ ਫਰਨੀਚਰ ਨਹੀਂ ਬਣਦਾ, ਬਾਲਣ ਦੇ ਕੰਮ ਆਉਂਦੀ, ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਇਸੇ ਤਰ੍ਹਾਂ ਜਿੱਦਾਂ ਅਸੀਂ ਪੈਦਾ ਹੋਏ ਹਾਂ, ਜੇ ਕਿਤੇ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦਈਏ, ਉਵੇਂ ਜਿਵੇਂ ਨਾ ਕੋਈ ਦੁਸ਼ਮਣ ਨਾ ਆਪਣਾ ਨਾ ਬਗਾਨਾ, ਬੱਚੇ ਨੂੰ ਕੀ ਪਤਾ, ਜੇ ਉਵੇਂ ਜਿਵੇਂ ਸਾਰੀ ਜ਼ਿੰਦਗੀ ਲੰਘਾ ਦਿਆਂਗੇ ਅਸੀਂ ਵੀ ਪੰਥ ਦਾ ਸ਼ਿੰਗਾਰ ਬਣ ਜਾਵਾਂਗੇ। ਜਦੋਂ ਵਿਸ਼ੇ ਵਿਕਾਰਾਂ ਦੇ ਵਲ ਵਿੰਗ ਪੈ ਗਏ ਨਾ ਸਾਡੇ 'ਚ, ਵਲ ਵਿੰਗ ਦੁਸ਼ਮਣੀਆਂ ਪੈ ਗਈਆਂ, ਫਿਰ ਅਸੀਂ ਵੀ ਉਹ ਟਾਹਣੀ ਵਾਂਗੂ ਕਿਸੇ ਕੰਮ ਨਹੀਂ ਆਉਣਾ। ਆਖੋ ਸਤਨਾਮ। ਜਿੱਦਾਂ ਪੈਦਾ ਹੋਏ ਉੱਦਾਂ ਹੀ ਲੰਘੇ ਸਾਰੀ ਜ਼ਿੰਦਗੀ, ਕੋਈ ਨਸ਼ਾ ਨਾ ਹੋਵੇ, ਕੋਈ ਐਬ ਨਾ ਹੋਵੇ। ਆਮ ਟਰਾਲੀਆਂ ਤੇ ਪੜ੍ਹਦਾ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ। ਐਬ ਕੀ ਆ? ਜਿਹੜਾ ਟਰੈਕਟਰ ਚਲਾਉਂਦਾ ਰੱਜਿਆ ਸ਼ਰਾਬ ਦਾ, ਕਹਿੰਦਾ ਐਬ ਤੇਰੇ ਵੈਰੀ ਦੇ। ਅਸੀਂ ਕੀ ਮੰਨਦੇ ਹਾਂ, ਅਸੀਂ ਕਹਿਣਾ ਤੇ ਲਿਖਣਾ ਸੌਖਾ ਪਰ ਕਮਾਉਣਾ ਬੜਾ ਔਖਾ, ਕਮਾਈ ਕਰਨੀ ਕਿਤੇ ਸੌਖੀ। ਸਾਧ ਸੰਗਤ ਜੀ, ਅੱਜ ਉਹ ਧਰੂ ਬਾਲਕ ਕਹਿੰਦਾ ਆਨੰਦੀ ਹੁਣ ਆਇਆ, ਭਗਵਾਨ ਆ ਗਏ, ਸਿਰ ਤੇ ਰੱਖਿਆ ਹੱਥ, ਕਹਿੰਦੇ ਦੱਸ ਕਿਆ ਚਾਹੀਦਾ। ਤੇ ਧਰੂ ਬਾਲਕ ਨੇ ਹੱਥ ਜੋੜ ਕੇ ਆਖਿਆ, ਬਸ ਜੀ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ
ਕਮਲਾਰੇ।
ਮੈਨੂੰ ਤੇ ਰਾਜ ਦੀ ਵੀ ਲੋੜ ਨਹੀਂ ਰਹੀ, ਮੈਨੂੰ ਤੇ ਮੁਕਤੀ ਦੀ ਵੀ ਲੋੜ ਨਹੀਂ ਰਹੀ, ਆ ਜਿਹੜਾ ਆਨੰਦ ਤੁਹਾਡੇ ਚਰਨਾਂ ਦਾ ਨਾ ਬਸ ਇਹੀ ਆਨੰਦ ਹੈ। ਸਿਰ ਤੇ ਰੱਖਿਆ ਹੱਥ, ਕਹਿੰਦੇ ਲੈ ਤੈਨੂੰ ਇੱਥੋਂ ਦਾ ਲੋਕ ਦਾ ਵੀ ਰਾਜ ਬਖਸ਼ਿਆ ਤੇ ਲੈ ਤੈਨੂੰ ਪਰਲੋਕ ਦਾ ਵੀ ਰਾਜ ਬਖਸ਼ਿਆ। ਧਰੂ, ਜਿੰਨਾ ਚਿਰੇ ਦੁਨੀਆ ਰਹੇਗੀ ਤੇਰਾ ਨਾਂ ਚਮਕਦਾ ਰਹੇਗਾ। 26,000 ਸਾਲ ਧਰੂ ਨੇ ਧਰਤੀ ਤੇ ਰਾਜ ਕੀਤਾ ਤੇ ਅੱਜ ਧਰੂ ਤਾਰਾ ਹੈ। ਮਾਵਾਂ ਕਹਿੰਦੀਆਂ, ਓ ਵੇਗ ਪੁੱਤਰਾ, ਉਹ ਧਰੂ ਤਾਰਾ, ਉਹ ਧਰੂ ਹੈ ਅੱਜ ਅੱਜ ਤੱਕ, ਕਹਿੰਦੇ ਉਹਦਾ ਨਾਮ ਚਮਕਦਾ, ਸੱਚਖੰਡ ਦੇ ਦਰਵਾਜ਼ੇ ਅੱਗੇ ਬੈਠਾ ਧਰੂ। ਉਹ ਮਾਣ ਸਤਿਕਾਰ ਮਿਲਿਆ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਅਸੀਂ ਕਹਿੰਦੇ ਹਾਂ ਚੜ੍ਹਦੀ ਕਲਾ ਹੋ ਜੇ, ਚੜ੍ਹਦੀ ਕਲਾ ਹੋ ਜੇ, ਪਰ ਨਾਨਕ ਨਾਮ, ਨਾਮ ਪਹਿਲਾਂ ਤੇ ਚੜ੍ਹਦੀ ਕਲਾ ਮਗਰੋਂ, ਨਾਮ ਸਾਡੇ ਨੇੜੇ ਤੇੜੇ ਵੀ ਨਹੀਂ ਚੜ੍ਹਦੀ ਕਲਾ ਪਾਲਦੇ ਆ, ਇੱਦਾਂ ਨਹੀਂ ਗੱਲ ਕਰਨੀ, ਯਤਨ ਕਰਨਾ ਪੈਣਾ। ਜੋ ਉਦਮ ਉਪਰਾਲਾ ਸਨਾਮ ਸ਼ਹਿਰ ਦੀਆਂ ਸੰਗਤਾਂ ਨੇ, ਸ਼੍ਰੀ ਨਿਰਵੈਰ ਖਾਲਸਾ ਦਲ ਸ਼ਹਿਰ ਸੁਨਾਮ ਦੀ ਸੰਗਤ ਨੇ ਕੀਤਾ ਹੈ, ਇਹ ਜਿਹੜੇ ਦਲ ਹੈ ਇਹ ਹਰ ਸ਼ਹਿਰ ਵਿੱਚ, ਪਹਿਲਾਂ ਤੇ ਬਾਹਰਲੀਆਂ ਸਟੇਟਾਂ ਵਿੱਚ ਜਿੱਦਾਂ ਬੰਬੇ, ਕਲਕੱਤੇ ਜਾਂ ਦਿੱਲੀ ਵਗੈਰਾ, ਹੁਣ ਬਾਹਰਲੇ ਦੇਸ਼ਾਂ ਵਿੱਚ ਵੀ ਦਲ ਬਣੇ ਨੇ ਮਹਾਰਾਜ ਦੀ ਕਿਰਪਾ ਨਾਲ। ਤੇ ਸੁਨਾਮ ਸ਼ਹਿਰ ਦੇ ਵਿੱਚ ਇਹ ਜਿਹੜਾ ਦਲ ਹੈ ਨਿਰਵੈਰ ਖਾਲਸਾ ਦਲ ਜੋ ਇੱਥੋਂ ਦਾ ਬਣਿਆ ਹੈ, ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਇਹਨਾਂ ਦਾ ਇਹ ਪਹਿਲਾ ਸਵਾਗਤ। ਅੱਗੇ ਦੀਵਾਨ ਸੁਨਾਮ 'ਚ ਲੱਗਦਿਆਂ ਨੂੰ ਭਾਵੇਂ 5 ਸਾਲ ਹੋ ਗਏ ਨੇ, ਪਰ ਇਹ ਸਮਾਗਮ ਜਿਹੜਾ ਦਲ ਵੱਲੋਂ, ਇਹ ਸਾਧ ਸੰਗਤ ਜੀ ਪਹਿਲਾਂ ਜੋ ਕਿ ਪਹਿਲਾ ਸਮਾਗਮ ਹੈ ਇਹ ਇੱਥੇ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਇਹੋ ਜਿਹਾ ਸਮਾਗਮ ਅੱਗੇ ਨਹੀਂ ਹੋਇਆ। ਸਮਾਗਮ ਪਹਿਲਾਂ ਵੀ ਸੁਨਾਮ 'ਚ ਬਹੁਤ ਹੋਇਆ, ਪਰ ਜਿਹੜਾ ਆਹ ਉਦਮ ਉਪਰਾਲਾ ਹੈ ਇਹ ਮੈਂ ਪਹਿਲੀ ਵਾਰੀ ਵੇਖ ਰਿਹਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਵੀ ਸੰਗਤਾਂ ਵਾਸਤੇ ਜਿੰਨਾ ਸੋਹਣਾ ਪੰਡਾਲ ਲਾਇਆ ਜਾਏ ਓਨਾ ਹੀ ਘੱਟ ਸੰਗਤਾਂ ਵਾਸਤੇ, ਵਿੱਚ ਸੰਗਤ ਹਰ ਪ੍ਰਭ
ਵਸੈ ਜੀਓ।
ਸੋ ਸਾਧ ਸੰਗਤ ਜੀ, ਉਦਮ ਉਪਰਾਲਾ ਨਿਰਵੈਰ ਖਾਲਸਾ ਦਲ ਸ਼ਹਿਰ ਸੁਨਾਮ ਦੀ ਸੰਗਤ ਦਾ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਆਪਣੇ ਇਲਾਕੇ ਵਿੱਚ 2 ਦੀਵਾਨ ਤੇ ਇੱਥੋਂ ਦੇ ਬਾਕੀ ਨੇ, ਕੱਲ੍ਹ ਦਾ ਤੇ ਪਰਸੋਂ ਦਾ ਦੀਵਾਨ ਦਿੱਤੇ ਸੀ 4, ਮਰਦੀ ਹਜ਼ੂਰੀ 'ਚ ਬੈਠਾ ਹੈ। ਕੱਲ੍ਹ ਆ ਰਿਹਾ ਸੀ ਮੈਂ ਮਾਲੇਰਕੋਟਲੇ ਗਾਂ, ਉੱਧਰ ਪਰੇ ਦੀਵਾਨ ਸੀ ਪਜਰੁੱਖਾਂ ਜਰਗ ਦੇ ਕੋਲ, ਤੇ ਮੈਂ ਜਥੇ ਨੂੰ ਇਹ ਗੱਲ ਕਹੀ, ਮੈਂ ਤੁਸੀਂ ਚੱਲੋ ਤੇ ਮੈਂ ਆਇਆ, ਪਰ ਕੱਲ੍ਹ ਦੀਵਾਨ ਵਿੱਚ ਦਿਨ ਦੇ ਦੀਵਾਨ 'ਚ ਸਿਹਤ ਬਹੁਤ ਢਿੱਲੀ ਸੀ, ਤੇ ਜਦੋਂ ਮਾਲੇਰਕੋਟਲੇ ਆਏ ਤੇ ਉੱਥੇ ਆ ਕੇ ਬਹੁਤਾ ਸਰੀਰ ਢਿੱਲਾ ਹੋਣ ਕਰਕੇ 5 ਕਿਲੋਮੀਟਰ ਗੱਡੀ ਚਲਾਇਆ ਕਰੀਏ ਫਿਰ ਰੋਕਣੀ ਪਿਆ ਕਰੇ, ਫਿਰ ਥੋੜ੍ਹੀ ਜਿਹੀ ਗੱਡੀ, ਇੰਨਾ ਜ਼ਿਆਦਾ ਸਰੀਰ ਡਾਊਨ ਹੋ ਗਿਆ। ਉੱਥੇ ਫਿਰ ਮੈਂ ਪ੍ਰਬੰਧਕਾਂ ਨਾਲ ਗੱਲ ਕੀਤੀ, ਮੈਂ ਕਿਹਾ ਕਹਿੰਦੇ ਹੋ ਮੈਂ ਆ ਵੀ ਜਾਵਾਂਗਾ, ਪਰ ਅੱਜ ਦਾ ਦਿਨ ਜੇ ਮੈਨੂੰ ਛੁੱਟੀ ਦੇ ਦਿਓ ਤੇ ਫਿਰ ਪ੍ਰਬੰਧਕਾਂ ਨੇ ਸਾਰਿਆਂ ਨੇ ਵਿਚਾਰ ਕਰਕੇ ਚਲੋ ਕਹਿੰਦੇ ਵੀ ਜੇ ਜ਼ਿਆਦਾ ਨਾ ਇਹ ਨਾ ਹੋਵੇ ਵੀ ਸਾਡੇ ਗਾਂਹ ਵਾਲੇ ਵੀ ਤਿੰਨ ਦੀਵਾਨ ਕੈਂਸਲ ਹੋ ਜਾਣ। ਚਲੋ ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਵਾਲੇ ਕਹਿੰਦੇ ਰਹੇ ਆ ਵੀ ਪਤਾ ਨਹੀਂ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ, ਪਰ ਚਲੋ ਮਹਾਰਾਜ ਦੀ ਕਿਰਪਾ ਨਾਲ ਕੱਲ੍ਹ ਮੇਰਾ ਸਰੀਰ ਠੀਕ ਨਾ ਹੋਣ ਕਰਕੇ ਸਰੀਰ ਵੀ ਚਲੋ ਇਹ ਗੱਲ ਕਹਿ ਸਕਦਾ ਮੈਂ ਵੀ ਮੇਰੇ ਮਾੜੇ ਕਰਮ ਹੋਣਗੇ ਮੈਂ ਸੰਗਤ ਦੇ ਵਿੱਚ ਨਹੀਂ ਆ ਸਕਿਆ, ਜਾਂ ਮਾਰ ਭਾਗ ਹੀ ਕੋਈ ਮਾੜਾ ਆ ਗਿਆ ਹੋਣਾ ਜਿਹੜਾ ਸਰੀਰ ਠੀਕ ਨਹੀਂ ਤੇ ਸੰਗਤ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ। ਸੋ ਇਸ ਕਰਕੇ ਭਾਈ ਦੁਆਰ ਚਾਰ ਦਿੱਤੇ ਸੀ, ਕੱਲ੍ਹ ਮੈਂ ਨਹੀਂ ਆ ਸਕਿਆ, ਮਾਫ਼ੀ ਮੰਗਦਾ। ਕਈ ਥਾਵਾਂ ਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਪਹਿਲਾਂ ਕਹਿ ਦੇਣਾ ਹੁੰਦਾ ਵੀ ਪਹਿਲੇ ਦਿਨ ਨਹੀਂ ਆਉਣਾ ਭਾਈ, ਪਰ ਇੱਥੇ ਤੇ ਆਉਣਾ ਸੀ, ਪਰ ਦਾਸ ਸਰੀਰ ਠੀਕ ਨਾ ਹੋਣ ਕਰਕੇ ਕੱਲ੍ਹ ਨਹੀਂ ਪਹੁੰਚ ਸਕਿਆ। ਸੋ ਕੱਲ੍ਹ ਦਾ ਤੇ ਪਰਸੋਂ ਦਾ ਆਪਣੇ ਦੋ ਦੀਵਾਨ ਇਸ ਪੰਡਾਲ ਦੇ ਬਾਕੀ ਹਨ, ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ, ਭਾਵੇਂ ਕਿ ਠੰਡ ਬਹੁਤ ਜ਼ਿਆਦਾ ਹੈ, ਐਤਕੀ ਠੰਡ ਬਹੁਤ ਪੈ ਰਹੀ, ਇਹਨਾਂ ਦਿਨਾਂ 'ਚ ਅੱਗੇ ਇੰਨੀ ਠੰਡ ਨਹੀਂ ਹੁੰਦੀ ਜਿੰਨੀ ਇੰਨੀ ਅੱਜ ਠੰਡ ਪੈ ਰਹੀ, ਪਰ ਮੈਂ ਹੈਰਾਨ ਹਾਂ ਮੈਂ ਬਾਹਰਲੇ ਦੇਸ਼ਾਂ ਦੇ ਵਿੱਚ ਵੇਖਿਆ ਜਾ ਕੇ ਉੱਥੇ ਜਦੋਂ ਇੱਦਾਂ ਪਾਣੀ ਸਿੱਟੋਗੇ ਨਾ, ਪਾਣੀ ਤੁਸੀਂ ਸਿੱਟੋ ਉਹਨੇ ਧਰਤੀ ਦੇ ਡਿੱਗਣ ਤੋਂ ਪਹਿਲਾਂ ਉਹਨੇ ਬਰਫ਼ ਬਣ ਜਾਣਾ, ਉਹ ਧਰਤੀ ਤੇ ਡਿੱਗਦਾ ਬਰਫ਼, ਇੰਨੀ ਜ਼ਿਆਦਾ ਠੰਡ ਪੈਂਦੀ ਬਾਹਰ। ਪਾਣੀ ਜਿਹੜਾ ਮਾਰੀਦਾ ਜਿੱਦਾਂ ਗੱਡੀ ਦਾ ਸਾਫ਼ ਕਰਨ ਵਾਸਤੇ ਗਾਂਹ ਵਾਲਾ ਸ਼ੀਸ਼ਾ ਜਿਹੜਾ ਹੁੰਦਾ ਉਹਨੂੰ ਸਾਫ਼ ਕਰਨ ਵਾਸਤੇ ਪਾਣੀ ਛੱਡੋ ਉਹ ਬਰਫ਼ ਬਣ ਜਾਂਦਾ ਉਹਦੇ ਉੱਤੇ, ਇੰਨੀ ਜ਼ਿਆਦਾ ਸਰਦੀ ਪੈਂਦੀ ਸਾਧ ਸੰਗਤ ਜੀ। ਪਰ ਇੱਥੇ ਤੇ ਚਲੋ ਫਿਰ ਵੀ ਠੰਡ ਬਹੁਤ ਆ ਪਰ ਓਨੀ ਨਹੀਂ, ਉੱਥੇ ਵੀ ਸੰਗਤਾਂ ਹਾਜ਼ਰੀਆਂ ਭਰਦੀਆਂ ਰਹੀਆਂ, ਜਿਨ੍ਹਾਂ ਦੇ ਅੰਦਰ ਪਿਆਰ ਹੋਵੇ ਉਹਨਾਂ ਨੂੰ ਪੋਹ ਮਾਘ ਦੀ ਸਰਦੀ ਕੁਝ ਨਹੀਂ ਕਹਿ ਸਕਦੀ, ਜਿਨ੍ਹਾਂ ਨੂੰ ਪਿਆਰ ਹੋਵੇ ਉਹਨਾਂ ਨੂੰ ਜੇਠ-ਹਾੜ੍ਹ ਦੀ ਗਰਮੀ ਵੀ ਕੁਝ ਨਹੀਂ ਕਹਿ ਸਕਦੀ, ਜੇ ਪਿਆਰ ਹੈ ਫਿਰ ਤੇ ਪਹੁੰਚਣਾ ਹੀ ਪਹੁੰਚਣਾ। ਤੇ ਬੇਨਤੀ ਆ ਚਲੋ ਮੌਸਮ ਕੁਝ ਠੀਕ ਵੀ ਹੋ ਜਾਏ, ਠੰਡ ਘੱਟ ਜਾਏ, ਸਤਿਗੁਰ ਕਿਰਪਾ ਕਰਨ, ਤੇ ਕੱਲ੍ਹ ਤੇ ਪਰਸੋਂ ਦੋ ਦੀਵਾਨ ਆਪਣੇ ਇਸ ਪੰਡਾਲ ਦੇ ਬਾਕੀ ਆ, ਜਿੱਥੋਂ ਜਿੱਥੋਂ ਅੱਜ ਆਏ ਹੋ ਪਿਆਰ ਨਾਲ ਕੱਲ੍ਹ ਨੂੰ ਫਿਰ ਉਵੇਂ ਜਿਵੇਂ ਟਰਾਲੀਆਂ ਲੈ ਕੇ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਨੀ ਹੈ। ਅੱਜ ਸੰਗਤ ਲੇਟ ਆਈ ਹੈ, ਮੈਂ ਵੇਖਿਆ 9:30 ਤੱਕ ਮੱਥਾ ਟੇਕਦਾ ਰਿਹਾ, ਕੱਲ੍ਹ ਨੂੰ ਇਹ ਗੱਲ ਨਾ ਬਣੇ। ਦਿਨ ਦੇ ਦੀਵਾਨ ਨੇ ਕੁੱਪ ਕਲਾਂ ਰਾੜਾ ਸਾਹਿਬ ਦੇ ਕੋਲ ਮਲੌਦ ਦੇ ਕੋਲ ਪੈਂਦਾ, ਕੁੱਪ ਕਲਾਂ ਮਲੇਰਕੋਟਲੇ ਤੋਂ ਲੁਧਿਆਣੇ ਨੂੰ ਜਾਈਏ, ਦਿਨ ਦੇ ਉੱਥੇ ਦੀਵਾਨ ਨੇ, ਰਾਤ ਦੇ ਤੁਹਾਡੇ ਕੋਲ ਹਾਜ਼ਰੀ ਭਰਨੀ, ਤੇ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਪਿਆਰ ਵਿੱਚ ਆਉਣਾ ਤੇ ਪਿਆਰਿਓ ਲਾਹਾ ਲੈਣਾ, ਸਭ ਨੇ ਆਉਣਾ ਜ਼ਰਾ ਜਲਦੀ। ਆਪਾਂ ਸਮਾਂ ਜਿਹੜਾ ਨਾ 8:30 ਤੋਂ ਲੈ ਵੀ 8 ਤੋਂ ਲੈ ਕੇ 10 ਵਜੇ ਤੱਕ ਫਿਰ ਸਾਰੀ ਸਮਾਪਤੀ ਹੋ ਜਾਏ, ਤਾਂ ਜੋ 11:30 ਵਜੇ ਤੱਕ ਤੁਸੀਂ ਆਪੋ ਆਪਣੇ ਘਰੋਂ ਕਰੀ ਪਹੁੰਚੋ। ਸਮਾਂ ਜ਼ਿਆਦਾ ਅੱਜ ਤਾਂ ਹੀ ਲੱਗਿਆ ਕਿਉਂਕਿ ਇਕਾਗਰਤਾ ਬੰਦ ਤੇ ਟਾਈਮ ਲੱਗਿਆ। ਬੇਨਤੀ ਆ ਕੱਲ੍ਹ ਨੂੰ ਜਲਦੀ ਆਉਣਾ, ਲੇਟ ਨਹੀਂ ਕਰਨਾ ਕਿਸੇ, ਬੇਸ਼ੁਮਾਰ ਸੰਗਤਾਂ ਦਾ ਇਕੱਠ ਹੈ, ਕੱਲ੍ਹ ਨੂੰ ਸੰਗਤ ਹੋਰ ਵੱਧ ਜਾਣੀ ਆ, ਪਰਸੋਂ ਨੂੰ ਇਦੋਂ ਵੀ ਵੱਧ ਇਕੱਠ ਹੋਣਾ, ਤੇ ਸਾਧ ਸੰਗਤ ਜੀ ਬੇਨਤੀ ਹੈ ਵੱਧ ਚੜ੍ਹ ਕੇ ਲਾਹਾ ਪ੍ਰਾਪਤ ਕਰੋ। ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਆਪਣੇ ਨੇੜੇ, ਜਿੱਦਾਂ ਹੁਣ ਇੱਥੇ ਦੀਵਾਨ ਨੇ, ਇਦੋਂ ਬਾਅਦ ਪਿੰਡ ਧਰਮਗੜ੍ਹ ਆਪਣੇ ਨੇੜੇ ਹੀ ਹੈ, ਉੱਥੇ ਵੀ 25, 26, 27 ਫਰਵਰੀ ਦੇ ਰਾਤ ਦੇ ਹੀ ਦੀਵਾਨ, ਆ 3 ਇੱਥੇ ਲੱਗ ਜਾਣੇ ਆ, 3 ਮਗਰੀ ਫੇਰ ਆ ਰਹੇ ਦੀਵਾਨ ਧਰਮਗੜ੍ਹ ਪਿੰਡ 'ਚ, ਉਸ ਤੋਂ ਬਾਅਦ ਫਿਰ ਸੰਗਰੂਰ ਅਨਾਜ ਮੰਡੀ 6, 7, 8 ਦੇ ਉੱਥੇ ਦੀਵਾਨ, ਜਿੱਥੇ ਜਿੱਥੇ ਸਮਾਂ ਬਣੇ ਲਾਹਾ ਲਓ। ਬਾਕੀ ਪ੍ਰਬੰਧਕ ਆਪ ਜੀ ਨੂੰ ਬਾਅਦ 'ਚ ਸਟੇਜ ਸੈਕਟਰੀ ਦੱਸ ਦੇਗਾ ਜਿੱਥੇ ਜਿੱਥੇ ਦੀਵਾਨ ਹੋਣਗੇ। ਸਭ ਦਾ ਧੰਨਵਾਦ, ਸਾਰੇ ਉੱਦਮ ਉਪਰਾਲਾ ਕਰ ਰਹੇ ਹੋ ਗੁਰੂ ਪਿਆਰਿਓ, ਇਸੇ ਤਰ੍ਹਾਂ ਸਤਿਗੁਰੂ ਮਿਹਰ ਬਖਸ਼ਿਸ਼ਾਂ ਦਾ ਸਿਰ ਤੇ ਹੱਥ ਰੱਖਣ। ਆਓ ਹੁਣ ਸਾਰੇ ਬੋਲੋ ਗੁਰੂ ਸਤੋਤਰ 'ਚ, ਫਿਰ ਅਰਦਾਸ, ਫਿਰ ਹੁਕਮ। ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਦਾ ਧੰਨਵਾਦ। ਇੱਕ ਮਹਾਂਪੁਰਖ ਬਾਬਾ ਜਗਜੀਤ ਸਿੰਘ ਜੀ ਆਏ ਆ ਖਾਰੇ ਵਾਲੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਉਹ ਸੰਗਤ ਵਿੱਚ ਹੀ ਬੈਠ ਕੇ ਦੀਵਾਨ ਸੁਣ ਰਹੇ, ਵੀ ਇਹ ਵੀ ਪਿਆਰ ਦੀ ਗੱਲ ਹੀ ਆ, ਨਹੀਂ ਤਾਂ ਕੌਣ ਜਾਂਦਾ ਕਿਸੇ ਦੇ, ਉਹ ਸੰਗਤ ਵਿੱਚ ਬੈਠ ਕੇ ਉਹਨਾਂ ਨੇ ਦੀਵਾਨ ਸੁਣ ਲਿਆ। ਮੈਨੂੰ ਭਾਵੇਂ ਚਲੋ ਜਿੱਦਾਂ ਮਰਜ਼ੀ ਆ, ਜਿੱਦਾਂ ਕਹਿੰਦੇ ਆ ਨਾ ਵੀ ਲਾਲ ਤੇ ਰੂੜੀਆਂ ਤੇ ਬੈਠੇ ਵੀ ਰੂੜੀਆਂ ਦੀ ਚਮਕਦੇ ਆ, ਸਾਧੂ ਹੋਵੇ ਮਹਾਂਪੁਰਸ਼ ਹੋਵੇ ਕੋਈ, ਉਹ ਜਿੱਥੇ ਮਰਜ਼ੀ ਹੋਵੇ ਪਤਾ ਤੇ ਲੱਗ ਹੀ ਜਾਂਦਾ। ਬਾਕੀ ਜਿੱਦਾਂ ਮਹਾਰਾਜ ਨੇ ਕਿਰਪਾ ਕੀਤੀ ਆ ਸਾਰੇ ਹਾਜ਼ਰੀਆਂ ਭਰ ਰਹੇ ਹੋ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸੰਗਤ ਵਿੱਚ ਸੰਗਤ ਰੂਪ ਵਿੱਚ ਬੈਠ ਕੇ ਉਹਨਾਂ ਨੇ ਹਾਜ਼ਰੀ ਭਰੀ। ਇਹ ਵੀ ਕਿਸੇ ਕਿਸੇ ਸਾਧੂ ਦਾ ਵਡੱਪਣ ਹੁੰਦਾ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਿਆਰਿਓ ਆਓ ਸਾਰੇ ਬੋਲੋ ਹੁਣ ਗੁਰੂ ਸਤੋਤਰ ਵਿੱਚ, ਫਿਰ ਅਰਦਾਸ, ਹੁਕਮਨਾਮੇ ਸੁਣੋ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜਾਂਦੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ ਜਾਣਗੇ, ਸਾਰੀਆਂ ਸੰਗਤਾਂ ਨੇ ਬਾਅਦ 'ਚ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਵੀ ਖਿਚਲਾ ਨਹੀਂ ਕਰਨੀ। ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਨੇ, ਸਾਰੀ ਸੰਗਤ ਦਾ, ਮਹਾਂਪੁਰਖਾਂ ਦਾ ਧੰਨਵਾਦ। ਸਾਰੇ ਪੜ੍ਹੋ ਹੁਣ ਬੋਲੋ ਗੁਰੂ ਸਤੋਤਰ ਅਰਦਾਸ ਹੁਕਮਨਾਮੇ ਸੁਣੋ, ਫਿਰ ਜਾਣਾ ਸਾਰਿਆਂ ਨੇ ਮਰਦ ਅਦਬ ਸਤਿਕਾਰ ਮੁੱਖ ਰੱਖਣਾ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਉੱਠ ਕੇ ਨਾ ਜਾਵੇ, ਮੈਂ ਵਾਰ ਵਾਰ ਬੇਨਤੀ ਕਰਦਾ। ਜਿੱਥੇ ਇੰਨਾ ਚਿਰ ਹਾਜ਼ਰੀ ਭਰੀ ਹੈ ਥੋੜ੍ਹਾ ਜਿਹਾ ਸਮਾਂ ਹੋਰ ਹਾਜ਼ਰੀ ਭਰ ਲਓ, ਬਹੁਤਾ ਫਰਕ ਨਹੀਂ ਪੈਣਾ, ਪੰਜਾਂ ਸੱਤਾਂ ਮਿੰਟਾਂ ਨਾਲ। ਰਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ
ਜਪਿਓ ਹਰ ਜੈਸੀ,
ਉਹ ਇਸੇ ਕਰਕੇ ਉਹਨਾਂ ਦਾ ਪ੍ਰਮਾਣ ਦਿੱਤਾ, ਪੰਜਾਂ ਸਾਲਾਂ ਦੀ ਉਮਰ ਵਿੱਚ ਰੱਬ ਨੂੰ ਪਾਇਆ, ਕੋਈ ਛੋਟੀ ਜਿਹੀ ਗੱਲ ਨਹੀਂ।
ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ। ਪਰ ਇੱਦਾਂ ਜੋ ਸੁਣਿਆ ਉਹਨੂੰ ਪੱਲੇ ਬੰਨੋ, ਇਹ ਸਭ ਨਾਲੋਂ ਵੱਡੀ ਭੇਟ ਹੈ। ਮੈਂ ਅੱਜ ਤੱਕ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਮਾਇਆ ਲੈ ਕੇ ਸਟੇਜ ਤੇ ਆਓ, ਬੇਨਤੀ ਹੁਣ ਵੀ ਮੇਰੀ ਇਹੀ, ਜੋ ਸੁਣਿਆ ਪੱਲੇ ਬੰਨੋ, ਇਹ ਤੁਹਾਡੀ ਸਭ ਨਾਲੋਂ ਵੱਡੀ ਭੇਟ ਹੈ।
ਧੰਨ ਹੈ ਧੰਨ ਹੈ ਧੰਨ ਹੈ
ਸਤਿ ਸ਼੍ਰੀ ਅਕਾਲ।